कर्म की थी कोई सी जिस विच वैसे 24 पौड़ियां की विचार आप कर चुके सन, इस 24 पौड़ी की संखेप विच विचार कीते गुरमुखां वल्लों हुक्म होया सी कि इस पौड़ी की फिर दोबारा विचार कीती जाए। आओ करो कृपा साध संगत जी, इस पौड़ी की विचार आप दो हिस्सों विच करांगे। अद्धी पौड़ी की विचार अब कीती जाएगी, बाकी आप कल को करांगे। करो कृपा, धन गुरु नानक साहिब महाराज जी के चरणों की टेक ओट आसरा लईए। साहिब गुरु नानक देव सच्चे पातशाह जी आप बख्शिश कृपा करके विच वरतो, अपने अमृत बचना की विचार आप ही करा लवो। करो कृपा साध संगत, प्यार अदब दे नाल उच्चारण करो जी सतनाम श्री वाहे गुरु जी। करो बख्शिश गुरमुख प्यारो, फिर उच्चारण करो जी सतनाम श्री वाहे गुरु जी। साहिब सतगुरु गुरु नानक साहिब महाराज जी दे अमृत बचन जपजी साहिब जी दी पवित्र बाणी दी ज्यों ज्यों आपां विचार करने हैं ते सतगुरु दे अमृत बचना नूं अपने हिरदे दी डूंघाई तों विचारिए ते एक गल स्पष्ट साडे सामने आ जांदी है कि हे मेरे धन गुरु नानक साहिब सच्चे पातशाह, पता नहीं कितनी कु आप जी दे हिरदे विच निम्रता, किन्नी कु गरीबी है। भक्तां आप जी नूं कह रहे ने कि जोत रूप हर आप गुरु नानक तहायो, जां शायद धन गुरु अर्जुन देव महाराज कह रहे ने कि बलियो चिराग अंधियार में सब कल उदरी एक नाम धर्म, प्रगट सकल हर भवन में जन नानक गुर पार ग्रंथ। पर सतगुरु जी दे हिरदे की निर्माणता तको जदों भी जपजी साहिब की आपां विचार प्रारंभ की, सारी बाणी दे अंदर करीब ज्यादातर मेरे गुरु नानक साहिब जी ने उस अपने साई दे चरण पकड़ के निम्रता विच ओदी उस्तत करदिया बचन कह ले, मेरे प्रभु मैं तेरे बारे कुछ भी नहीं जान सकता, तू सब कुछ आप जनाउन वाला। किन्नी कु हिरदे विच निम्रता सी, कोई बंदगी दा दावा नहीं, कोई जप दा दावा नहीं, कोई तप दा दावा नहीं, अपने अंदर दी निम्रता दा भी कोई दावा नहीं। ते अज जदों हजूर दे अमृत बचन पढ़े ते शायद किन्ने मनुख दा हिरदा आम तौर ते ए लोट दे किसे भी पासे नूं तुरे मैनू सारी जानकारी हासिल हो जाए, मैं सब कुछ जान लवां। दुनियावी तौर ते विचरदा मनुख तां भी सोचदा है कि सब तो वध जानकारी ज्ञान मेरे कोल होवे। हजूर कहंदे ने कि मेरे करते पुरख वाहिगुरु जी, जदों तेरे बारे कोई जानन लई शुरू हुंदा, तेरे बारे कोई जानन वास्ते कोई धालना कोई साधना प्रारंभ करदा, ते दातार प्रभु तेरियां सिफतां तेरे गुणा दा कोई अंत नहीं पा सकदा, कोई अपनी जबान तो बोल के नहीं कह सकता कि तेरे गुण गा गा के मैं तेरा अंत पा लिया। साहब कहन लगे जो कुछ तू रच दिता है तेरे कीते खोए दा भी कोई अंत नहीं पा सकदा। ते दातार ने आरंभ विच कहा जिन्नियां कु दातां तुसी मनुखता दी झोली विच पाईयां ने तेरियां दित्तियां होईयां दातां दा भी कोई अंत नहीं पा सकदा। आपां एक एक बंद तो लैके आरंभ करने। साहिब ने आरंभ विच कह अंत ना शिवती कहन ना अंत, खे मेरे प्रभु जी शिवती दा अर्थ एते वे शिवता करके तेरे गुणा नू बयान करके, कहन ना अंत खे प्रभु तेरे गुणा नू दस दस के तेरिया सिफता नू दस दस के तेरे गुणा दा कोई कहण वाला सुन वाला अंत नहीं पा सकदा। अंत ना करना करना दर ते जो कुछ तुसी कीता जो तुसी बनाए हे प्रभु तेरे कीते हुए तम्मा दा भी अंत नहीं देन ना अंत ते जिन्या कु दाता तू जीव नू मनुखता नू दे दित्तिया ने तेरिया दित्तिया हुई दाता दा भी कोई अंत नहीं। आरंभ विच साहिब ने यह कहा कि सिफत करके तेरा अंत नहीं। गुरु ग्रंथ साहिब जी दी अमृत बाणी विचों तन गुरु नानक साहिब जी दे पवित्र बचनी आपां कुछ कु अज आधार बनाए। सोदर दा पाठ गुरमुख प्यारिया ने कीता है ते गुरु नानक साहिब जी दे अमृत बचन सोदर रहराज साहिब विच आपां सरवण कीते ने। साहिब कहिंदे ने कि प्रभु जितने भी लोग तेरे बारे कुछ कहिंदे पए ने हकीकत ए वे लोग सुन सुन के तेरे बारे अगे कुछ बयान करदे जो कुछ सुनदे ने ओ अगे दसन दी कोशिश पै करदे पर कहिंदे ने अजे तक तैनू कोई अपने नेत्रां नाल पूरी तरह देख लवे ते देख के भी ओ दस नहीं सकदा तू किन्ना कु वड्डा। पर हकीकत ए वे जेड़े तेरी प्रेमा भगती विच सिफत कर लगे सिफत करदे करदे एक दिन तेरा रूप हो गए ते जदो किसे ने पुछया उना दी जबान ते जिवे किसे ने ताला ला दिता होवे जेड़े तेरे विच लीन हो गए ओ विचारे दुनिया नू दसन जोगे कुछ नहीं रहे तू किन्ना कु बेअंत है। साहिब दे अमृत बचन आपां पढ़ने आ सुन वड्डा आख है सब कोए अंत न सिफती कहण ना अंत इथे अर्ज कर रहे हैं सुन वड्डा आख है सब कोए केवड वड्डा दिठा होए कीमत पाए ना कहया जाए कहने वाले तेरे रह समाए वड्डे मेरे साहिबा गैर गंभीरा गुणी गहीरा कोई ना जाने तेरा केता केवड चीरा खे मेरे वड्डे साहिबा शब्द वेखो कैसे प्यार दे निम्रता वाले वरते सब तो वड्डे मेरे मालक जी सब तो डूंगे ते असगा चीरा का अर्थ पसारा जितना कु पसारा तुसी कर दिता है तेरे बारे ता किसे ने की जानना सी तेरे कीते हुए पसारे बारे भी कोई नहीं जान सकता। अंत न शक्ति कह ना अंत कोई ना जाने तेरा केता केवड चीरा। फिर साहिब ने उत्ते एक बचन कह सब सुरती मिल सुरत कमाई सब कीमत मिल कीमत पाई ज्ञानी ध्यानी गुर गुर हाई कहण ना जाई तेरी तिल वडिहाई खे मेरे करते पुरख वैगुरु सब सुरती मिल सुरत कमाई। एदा अर्थ गुरमुख विद्वान करदे ने सुरती दा अर्थ करदे ने सुरत जोड़न वाले समाधियां लाण वाले सुरत कमाई कहन लगे ओना ने अपने अंदर नू इकागर करके खे मेरे करते पुरख और निरंकार जी सुरत नू टिका के साधना कीती कमाई कीती ज्ञानवान लोग भी इकट्ठे होए ध्यान जोड़न वाले भी इकट्ठे होए बड़िया ने जतन कीता विद्वाना ध्यानिया ज्ञानिया ने ते अपने तो वड्डे जड़े उस्ताद गुरु सन उन्हां दी टेक लै के भी साधना कीती पर तेरे बारे तिल मात्र भी कोई जान नहीं सकिया तू बेअंत है ज्ञानी ध्यानी गुर गुरहाई कह न जाई तेरी तिल वड्याई। इस शब्द के अखीर विच साहिब ने अमृत बचन कीता ते इस पवित्र बचन की व्याख्या कीती अंत न शिवती कह न अंत हे मेरे मालिक जीओ आखण वाला क्या विचारा शिवती भरे तेरे भंडारा अंत न शिवती शिवती भरे तेरे भंडारा जिस तू देह तिशा क्या चारा नानक सच सवारन हारा हे प्रभु तेरी शिफत दे भंडारे भरे पए ने ते तेरी शिफत करके भी कोई अंत नहीं उपा सकता। तन गुरु नानक साहिब सचे पिता उन्हां दी एक अमृत बचन गुरु ग्रंथ साहिब दे श्री राग विच आपां पढ़ने आ हजूर ने भावे तवारीख इतिहास दे मुताबक ओ उपदेश एक केवल पांडे नूं दित्ता है पर हकीकत ए वे के प्रथाए साखी महापुरख बोल दे सांझी सगल जहान ने केवल ओ पांडे लई नहीं सतगुरु अज कह रहे ने प्रभु ਸ਼ਿਫਤ ਕਰ ਕਰਕੇ ਵੀ ਤੇਰਾ ਕੋਈ ਅੰਤ ਨਹੀਂ ਪਾ ਸਕਦਾ, ਤੇਰੇ ਸ਼ਿਫਤਾਂ ਦਾ ਤੇਰੇ ਗੁਣਾਂ ਦਾ ਕੋਈ ਅੰਤ ਨਹੀਂ। ਜਦੋਂ ਪਾਂਧੇ ਨੂੰ ਗੁਰੂ ਨਾਨਕ ਸਾਹਿਬ ਨੇ ਅੰਦਰ ਦਾ ਗਿਆਨ ਦਿੱਤਾ, ਉਪਦੇਸ਼ ਦੇ ਕੇ ਉਹਦੇ ਅੰਦਰ ਦੇ ਭਰਮ ਦੇ ਕਿਵਾੜ ਤੋੜ ਦਿੱਤੇ, ਉੱਥੇ ਸਾਹਿਬ ਨੇ ਜਿਹੜੀ ਪੱਤੀ ਪਾਂਧੇ ਨੂੰ ਲਿਖਾਈ ਤੇ ਕਮਾਲ ਦੇ ਬਚਨ ਉਸ ਪੱਤੀ ਦੇ ਲਿਖਾਣ ਲੱਗਿਆ ਖਿਰਦੇ ਦੀ ਪੱਤੀ ਤੇ ਕਿਆ ਕਹਿਣ ਲੱਗੇ, ਸਜਣਾ ਉਹਦੀ ਸ਼ਿਫਤ ਕਰੀ, ਪਰ ਸ਼ਿਫਤ ਕਰਕੇ ਇੱਕ ਗੱਲ ਰੋਜ਼ ਕਹਿ ਦੇਈ ਕਿ ਜਿੰਨੀ ਕੁ ਤੂੰ ਦਾ ਦੇਣਾ ਕੇਵਲ ਤੇਰੇ ਬਚਨ ਤੇਰੇ ਗੁਣ ਗਾਇਨ ਕਰਨਾ, ਮੇਰਾ ਮਕਸਦ ਤੇਰੇ ਗੁਣ ਕਰ ਗਾਇਨ ਕਰਕੇ ਤੈਨੂੰ ਰਿਝਾਉਂਦਾ, ਇਹ ਨਹੀਂ ਕਿ ਤੇਰੇ ਗੁਣ ਗਾਇਨ ਕਰਕੇ ਮੈਂ ਤੇਰਾ ਅੰਤ ਪਾਉਣਾ ਚਾਹੁੰਦਾ। ਸਤਿਗੁਰੂ ਨੇ ਜਿਹੜੇ ਅੰਮ੍ਰਿਤ ਬਚਨ ਕਹਿ ਉਹ ਸ੍ਰੀ ਰਾਗ ਵਿੱਚ ਸ਼ਬਦ ਦਰਜ ਹੈ, ਹਜ਼ੂਰ ਨੇ ਉੱਥੇ ਉਹਨੂੰ ਸ਼ਿਫਤ ਸਲਾਹ ਕਰਨ ਦੀ ਜਾਇਜ਼ ਦੱਸੀ, ਪਰ ਅਰਜ਼ ਕਰ ਰਿਹਾ ਕਿ ਉਹਦਾ ਅੰਤ ਕੋਈ ਨਹੀਂ, ਉਹਦਾ ਪਾਰਾਵਾਰ ਕੋਈ ਨਹੀਂ। ਸਹਿਬ ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਜਾਲ ਮੋਹ ਘਸ ਮਸ ਕਰ ਖੇ ਪਾਂਧੇ, ਜੇ ਆਪਣੇ ਹਿਰਦੇ ਦੀ ਫੱਟੀ ਤੇ ਸੱਚੇ ਵਾਹਿਗੁਰੂ ਜੀ ਦੇ ਨਾਮ ਨੂੰ ਉਕਰਨਾ ਚਾਹੁੰਦਾ ਲਿਖਣਾ ਚਾਹੁੰਦਾ ਤੇ ਸਭ ਤੋਂ ਪਹਿਲਾਂ ਇੱਕ ਕੰਮ ਕਰ, ਨਿਰੰਕਾਰ ਕਿਰਪਾ ਕਰੇ ਕਿ ਤੈਨੂੰ ਉਹ ਸ਼ਾਹੀ ਬਣਾਉਣ ਦੀ ਜਾਚ ਆ ਜਾਏ ਜਿਸ ਸ਼ਾਹੀ ਦੇ ਨਾਲ ਤੂੰ ਕਿਰਦੇ ਦੀ ਪੱਟੀ ਤੇ ਕੁਝ ਲਿਖ ਸਕੇ। ਕਹਿਣ ਲੱਗੇ ਸ਼ਾਹੀ ਬਣਾਉਣੀਆਂ ਜਿਹੜਾ ਸੰਸਾਰ ਦੇ ਪਦਾਰਥਾਂ ਦਾ ਮੋਹ ਏ, ਸਰੀਰ ਦਾ ਮੋਹ ਚੰਬੜਿਆ, ਇਸ ਮੋਹ ਨੂੰ ਸਾੜ ਕੇ ਸ਼ਾਹੀ ਬਣਾ ਲੈ। ਪੁਰਾਤਨ ਸਮੇਂ ਲੋਕ ਲਿਖਣ ਲੱਗੇ, ਲਿਖਾਰੀ ਜਦੋਂ ਸ਼ਾਹੀ ਬਣਾਉਂਦੇ ਸਨ, ਲੱਕੜਾਂ ਨੂੰ ਸਾੜ ਕੇ ਕੋਲੇ ਬਣਾਉਣਾ, ਕੋਲੇ ਨੂੰ ਪੀ ਕੇ ਸ਼ਾਹੀ ਬਣਾਉਣੀ ਤੇ ਫਿਰ ਕਿਤੇ ਕਲਮ ਦਵਾਤ ਲੈ ਕੇ ਉਹਦੇ ਨਾਲ ਕੁਝ ਲਿਖਣਾ। ਸ਼ਾਇਦ ਕਹਿਣ ਲੱਗੇ ਸਰੀਰ ਦੇ ਮੋਹ ਨੂੰ ਸਾੜ ਕੇ ਸ਼ਾਹੀ ਬਣਾ, ਜਾਲ ਮੋਹ ਘਸ ਮਸ ਕਰ, ਇਸ ਮੋਹ ਨੂੰ ਸਾੜ ਕੇ ਪੀ ਦੇ, ਇਹ ਇੱਕ ਸ਼ਾਹੀ ਬਣ ਜਾਏਗੀ। ਜਾਲ ਮੋਹ ਘਸ ਮਸ ਕਰ, ਮਤ ਕਾਗਜ਼ ਕਰ ਸਾੜ, ਆਪਣੀ ਮਤ ਨੂੰ ਕਾਗਜ਼ ਬਣਾ। ਤੇ ਫਿਰ ਸ਼ਾਇਦ ਕਹਿਣ ਲੱਗੇ ਭਾਉ ਕਲਮ ਕਰ ਚਿੱਤ ਲਿਖਾਰੀ, ਪ੍ਰੇਮ ਨੂੰ ਕਲ ਕਲਮ ਬਣਾ ਤੇ ਲਿਖਣ ਵਾਲਾ ਲਿਖਾਰੀ ਚਿੱਤ ਹੋਵੇ। ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਸਤਿਗੁਰੂ ਨੂੰ ਪੁੱਛ ਕੇ ਆਪਣੇ ਹਿਰਦੇ ਦੀ ਪੱਤੀ ਤੇ ਕੁਝ ਲਿਖੀ ਤੇ ਸਾਹਿਬ ਮਹਾਰਾਜ ਕੀ ਲਿਖੀਏ। ਉਥੇ ਵੀ ਸਾਹਿਬ ਨੇ ਇਹ ਬਚਨ ਕਹਿ ਕਿ ਮੇਰੇ ਪ੍ਰਭੂ ਤੇਰਾ ਅੰਤ ਨਹੀਂ। ਕਹਿਣ ਲੱਗੇ ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਹਿਰਦੇ ਦੀ ਪੱਤੀ ਤੇ, ਸਤ ਨਾਮ ਵਾਹਿਗੁਰੂ ਲਿਖ, ਆਪਣੇ ਅੰਦਰ ਨਾਮ ਨੂੰ ਉਕਰ ਲੈ, ਲਿਖ ਨਾਮ ਸਲਾਹ ਲਿਖ। ਤੇ ਸ਼ਾਇਦ ਕਹਿਣ ਲੱਗੇ ਲਿਖ ਅੰਤ ਨਾ ਪਾਰਾਵਾਰ, ਜਿੱਥੇ ਹਿਰਦੇ ਦੀ ਪੱਤੀ ਤੇ ਨਾਮ ਲਿਖਣੇ ਉਥੇ ਗੱਲ ਪੱਕੀ ਤਰ੍ਹਾਂ ਦ੍ਰਿੜ ਕਰਕੇ ਲਿਖ ਲੈ, ਹੇ ਮੇਰੇ ਪ੍ਰਭੂ ਜੀ ਤੇਰਾ ਨਾਮ ਜਪਿਆ ਤਾਂ ਜਾ ਸਕਦਾ, ਪਰ ਤੇਰਾ ਨਾਮ ਜਪ ਕੇ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਸਾਹਿਬ ਕਹਿਣ ਲੱਗੇ ਅੰਤ ਨਾ ਸਿੱਧੀ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਆ ਤਿੱਥੇ ਹੋਏ ਸੱਚਾ ਨਿਸ਼ਾਨ। ਹਿਰਦੇ ਦੀ ਪੱਤੀ ਤੇ ਨਾਮ ਲਿਖੀ, ਪਰ ਉਹ ਲਿਖ ਕੇ ਉਸ ਕਰਤੇ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਰੰਭ ਵਿਚ ਮੈਂ ਅਰਜ਼ ਕੀਤੀ ਕਿ ਮੇਰੇ ਦਾਤਾ, ਤੇਰੇ ਅੰਮ੍ਰਿਤ ਬਚਨ, ਤੇਰੇ ਜੀਵਨ ਤੇ ਤੇਰੀ ਬਾਣੀ ਨੂੰ ਪੜ ਕੇ ਤੁਹਾਡੇ ਜੀਵਨ ਦੀ ਨਿਮਰਤਾ ਤੇਰੇ ਪਵਿੱਤਰ ਬਚਨਾਂ ਦੇ ਵਿਚੋਂ ਚਲਕਾਰਾ ਪਈ ਮਾਰਦੀ। ਪੁਰਾਤਨ ਜਨਮ ਸਾਖੀ ਨੇ, ਕਰੀਬ ਕਰੀਬ ਹਰ ਇੱਕ ਜਨਮ ਸਾਖੀ ਵਾਲੇ ਨੇ ਇਹ ਬਚਨ ਸਾਂਭ ਕੇ ਰੱਖਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਕਿ ਉਸ ਕਰਤੇ ਪੁਰਖ ਦੀ ਯਾਦ ਵੀ ਜੁੜੇ, ਪਰ ਸਾਈ ਦਾ ਅੰਤ ਨਹੀਂ। ਸਾਹਿਬ ਗੁਰੂ ਨਾਨਕ ਦੇਵ ਜੀ ਦੇ ਸੰਬੰਧੀ ਜਦੋਂ ਵਹੀ ਨਦੀ ਦਾ ਪ੍ਰਸੰਗ ਚੱਲਦਾ ਨਾ, ਇਹ ਠੀਕ ਹੈ ਹਰ ਇੱਕ ਦੇ ਵਿਚਾਰ ਵੱਖ ਵੱਖ ਹੋ ਸਕਦੇ ਨੇ, ਪਰ ਜੋ ਜਨਮ ਸਾਖੀਆਂ ਨੇ ਸਾਡੇ ਤੱਕ ਪਹੁੰਚਾਇਆ, ਜੋ ਭਾਈ ਗੁਰਦਾਸ ਨੇ ਸਾਡੇ ਤੱਕ ਪਹੁੰਚਾਇਆ, ਉਹ ਇੱਕੋ ਗੱਲ ਕਹਿੰਦੇ ਨੇ ਕਿ ਗੁਰੂ ਨਾਨਕ ਉਸ ਪਰਮੇਸ਼ਵਰ ਦੇ ਦਰ ਤੋਂ ਰਹਿਮਤਾਂ ਦੀ ਝੋਲੀ ਭਰ ਕੇ ਲਿਆਏ ਨੇ। ਭਾਈ ਸਾਹਿਬ ਤਾਂ ਬਚਨ ਕਰਦੇ ਨੇ ਨਾਮ ਨਿਮਰਤਾ ਦੀ ਝੋਲੀ ਭਰ ਕੇ ਲਿਆਏ ਨੇ, ਤੇ ਜਨਮ ਸਾਖੀ ਵਾਲੇ ਨੇ ਤਿੰਨ ਕੁ ਬਚਨ ਲਿਖੇ ਨੇ। ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਤੇ ਉਹ ਸਾਈ ਉਹ ਪ੍ਰਭੂ ਤਰੁੱਠਿਆ, ਤੇ ਤਿੰਨ ਬਚਨ ਕਹੇ ਨੇ। ਕਹਿਣ ਲੱਗੇ ਨਾਨਕ ਮੇਰਾ ਨਾਉ ਪਾਰ ਬ੍ਰਹਮ ਪਰਮੇਸ਼ਰ तेरा नाउ गुर परमेश्वर। अर्थ मैं यही कर रहा मेरे दाता तेरे शिवत तेरे गुणा दा अंत कोई नहीं। पहला वचन क्या नानक मेरा नाउ पार ब्रह्म परमेश्वर तेरा नाउ गुर परमेश्वर। दूसरा वचन कीता कह लगे जिस ऊपर तेरी नदर तिस ऊपर मेरी नदर। इहदा मतलब कि जिस ते तेरी निगाह होगी उस ते मेरी निगाह। कह लगे तीसरा वचन क्या कह लगे नानक जिस ऊपर तेरा कर्म इथे कर्म दा अर्थ बख्शिश है जिस ऊपर तेरा कर्म तिस ऊपर मेरा कर्म ते नाल शब्द क्या कह लगे मेरा हुक्म तेरे नदरी आया। ए शब्द वरते कि मेरा हुक्म तेरे नदरी आया ते जन्म साखी वाले ने उस अवस्था नू शब्दां रही साडे तक बयान कीता है। पर हकीकत एवे ओ अवस्था है परम अवस्था जिथे आके शब्द भी खत्म हो सकदे ने ओनू कोई बयान किवें कर सकदा है। पर जो कुछ ओने सुन के साडे तक पहुंचाया कह लगे नानक मेरा हुक्म तेरे नदरी आया। उते साहब ने एक अमृत बचन किया जो गुरु ग्रंथ साहब दी अमृत बाणी विच दर्ज है। देखो निम्रता निर्माणता कहन लगे हे मेरे करते पुरख वाहगुरु तेरे चरणा विच एक अर्ज करना वा। ते ओ शब्द सन के मैं तेरे बारे की जान सकना वा अजे ता आरबला दुनियावी तौर ते देखा ता कुछ भी नहीं। जे किते मेरे मालक तू करोड़ा साल दी मेनू उम्र दे दें ते एना कु जप तप एनी कु इबादत एनी कु आराधना एनी कु साधना करा के करोड़ा साल तक ना मैं दिने सूरज दी रोशनी तका ना मैं रात नू चंद्रमा दी चांदनी किते तका ना मैं कुछ खावा ना कुछ पिया केवल पौन दे आसरे जिंदगी बतीत करा। एनी भगती करके भी जिदन मेरे तो करोड़ा साल बाद कुछ पुछेगा भी रब बारे कुछ जाने। साहब कहन लगे मेरे साइया मैं उदन भी ए कहांगा के कोट कोटी मेरी आर जा पवन पीण अपियाओ अंत न सिपती कहन न अंत तेरा अंत किन्ने पाणे मेरे प्रभु। कोट कोटी मेरी आर जा पवन पीण अपियाओ चंद सूरज दो गुफा न देखा सुपने सौन न खाऊ एनी करके साधना कमाई ती तेरी कीमत ना पवे खो केवड आखा नाऊ तेरी कीमत कोई पा नहीं सकदा किवें मैं अपनी जबान तो तेरे बारे कोई कह सका। सतगुरु तां शिफ्त कर दे इथो तक बचन कर दे ने के प्रभु तू एक बहुत वड्डा बादशाह ते मैं तेरे सामने जे किते जाके ए शब्द कह दिया के मियां जी असी रोज ए बचन पढ़ते सुनने तू है बादशाह ते मैं अदब नाल तेनू मियां जी कह दिया ते तेरी एदे विच वडियाई कोई नहीं। हकीकत एवे मेरे मालका जिन्नी कु सूझ देना ओना कुछ बोल के कह देना पर मेरे कहण तेरा पूरा अंत नहीं। सतगुरु दे अमृत बचन आपां पढ़ने तू सुल्तान का हो मियां तू बादशाह है ते मैं एक मियां जी तेनू आके कह दिया तेरी कवन वडाई एने कु शब्द कहन दे नाल तेरी की उपमा हो सकती है। हे प्रभु जी के तू सुल्तान का हो मियां तेरी कवन वडाई जो तू देहे सो का स्वामी मैं मूर्ख कह न जाई मैं की अपनी रचना तो तेरे बारे कहां। सतगुरु ने अमृत बचना विच आरंभ विच क्या अंत ना शिफ्टी कहन ना अंत। हे प्रभु तेरे गुणा दा अंत नहीं जे तेनू कही जाइए तू बड़ा बेअंत ते ओदे कहन नाल भी अंत नहीं पै सकदा। आ साहिब धन गुरु गोबिंद सिंह सचे पातशाह जिन्हां दे अमृत बचन अस आपां श्री दसम ग्रंथ दी बाणी विच पढ़ने। साहिब ने कहा मेरे प्रभु तेनू कई नावां दे नाल लोकां ने याद कीता जितनी जितनी किसे नू सूझ तू बख्शी तेनू ओसे नां तो याद करके पुकार दे रहे। पर इन्ना पुकारन दे बावजूद भी मेरे प्रभु तेरा किसे ने अंत नहीं पाया। शायद धन गुरु कलगी वाले दे अमृत बचन जदो पढ़ने ओ सर्व व्यापक प्रभु दी शिफ्त करदे जदो बचन करदे ने
ਕਹਿੰਦੇ ਨੇ ਕਾਹੂ ਗੀਤ ਕੇ ਗਵਈਆ, ਕਾਹੂ ਬੇਲ ਕੇ ਬਜਈਆ, ਕਾਹੂ ਨ੍ਰਿਤ ਕੇ ਨਚਈਆ, ਕਾਹੂ ਨਰ ਕੋ ਆਕਾਰ ਹੋ, ਤੇਰਾ ਅੰਤ ਕੋਈ ਨਹੀਂ। ਕਹਿੰਦੇ ਨੇ ਜਦੋਂ ਕੋਈ ਬੀਣਾ ਵਜਾਉਂਦਾ ਪਿਆ, ਬੀਣ ਵਜਾਉਂਦਾ ਪਿਆ, ਤੇ ਇੰਜ ਲੱਗਦਾ ਬੀਣ ਵਜਾਉਣ ਵਾਲੇ ਵਿਚ ਵੀ ਤੂੰ ਬੈਠਾ। ਸਹਿ ਮੇਰੇ ਸੱਚੇ ਪਾਤਸ਼ਾਹ, ਜਦੋਂ ਕੋਈ ਆਪਣੇ ਸੁਰੀਲੇ ਗਲੇ ਤੋਂ ਤੇਰੀ ਸ਼ਿਵ ਦਾ ਗੀਤ ਗਾਉਂਦਾ ਹੈ, ਤੇ ਗਾਉਣ ਵਾਲਿਆਂ ਵਿਚ ਵੀ ਮੇਰਾ ਕਲਗੀ ਵਾਲਾ ਕਹਿੰਦਾ ਤੂੰ ਆਪ ਬੈਠਾ ਹੋਏ, ਅੰਤ ਤੇਰਾ ਨਹੀਂ, ਤੇ ਤੂੰ ਕਿੰਨਾ ਕੁ ਬੇਅੰਤ ਹੈ, ਸਰਬ ਵਿਆਪਕ ਹੈ। ਕਾਹੂ ਗੀਤ ਕੇ ਗਵਈਆ, ਕਾਹੂ ਬੇਲ ਕੇ ਵਜਈਆ, ਕਿਤੇ ਗੀਤ ਗਾ ਰਿਹਾ, ਕਿਤੇ ਬੰਸਰੀ ਵਜਾ ਰਿਹਾ, ਕਾਹੂ ਨ੍ਰਿਤ ਕੇ ਨਚਈਆ, ਕਦੀ ਤੂੰ ਕਿਸੇ ਨੂੰ ਆਪ ਨਚਾਨਾ ਪਿਆ ਤੇ ਕਿਤੇ ਆਪ ਨ੍ਰਿਤ ਪਿਆ ਕਰਨਾ, ਕਾਹੂ ਨਰ ਕੋ ਆਕਾਰ ਹੋ, ਕਿਤੇ ਮਨੁੱਖ ਦਾ ਤਨ ਧਾਰਨ ਕਰਕੇ ਬੈਠਾ, ਮੇਰੇ ਪ੍ਰਭੂ ਤੇਰੇ ਬਾਰੇ ਅੰਤ ਕਿਸੇ ਨੇ ਕੀ ਪਾਣਾ। ਕਾਹੂ ਗੀਤ ਕੇ ਗਵਈਆ, ਕਾਹੂ ਬੇਲ ਕੇ ਵਜਈਆ, ਕਾਹੂ ਨ੍ਰਿਤ ਕੇ ਨਚਈਆ, ਕਾਹੂ ਨਰ ਕੋ ਆਕਾਰ ਹੋ, ਕਾਹੂ ਬੇਦ ਬਾਨੀ, ਕਾਹੂ ਕੋ ਕੀ ਕਹਾਨੀ, ਕਾਹੂ ਰਾਜਾ ਕਾਹੂ ਰਾਨੀ, ਕਾਹੂ ਨਾਰ ਕੋ ਪ੍ਰਕਾਰ ਹੋ। ਖੇ ਪ੍ਰਭੂ, ਕਿਤੇ ਬੇਦਾਂ ਦੀ ਬਾਣੀ ਰਹੀ ਤੈਨੂੰ ਗਾਇਆ ਜਾ ਰਿਹਾ, ਕਿਤੇ ਰਾਜੇ ਦੇ ਰੂਪ ਵਿਚ ਤੂੰ ਸਨਮਾਨ ਯੋਗ ਏ, ਕਿਤੇ ਮਹਾਰਾਣੀ ਦੇ ਰੂਪ ਵਿਚ ਸਨਮਾਨ ਯੋਗ ਏ, ਕਿਤੇ ਤੂੰ ਇਸਤਰੀ ਦੇ ਰੂਪ ਅੰਦਰ ਵਿਚਰਨਾ ਪਿਆ, ਤੇਰੇ ਰੂਪ ਤੇਰੇ ਕਹਿਣੇ ਦਾ ਤੇਰੇ ਲਿਬਾਸ ਦਾ ਕੋਈ ਅੰਤ ਨਹੀਂ। ਫਿਰ ਕਹਿਣ ਲੱਗੇ ਕਿ ਪ੍ਰਭੂ ਕਾਹੂ ਬੇਲ ਕੇ ਵਜਈਆ, ਇਹ ਤੀਸਰਾ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਦਾ ਇਸ ਕਵਿਤ ਦਾ ਤੀਸਰਾ ਬੰਦ ਹੈ। ਇਹ ਆਰੰਭ ਹੁੰਦਾ ਕਿ ਹੇ ਮੇਰੇ ਪ੍ਰਭੂ ਕਾਹੂ ਗੀਤ ਕੇ ਗਵਈਆ, ਕਾਹੂ ਬੇਲ ਕੇ ਵਜਈਆ, ਕਾਹੂ ਨ੍ਰਿਤ ਕੇ ਨਚਈਆ, ਕਾਹੂ ਨਰ ਕੋ ਆਕਾਰ ਹੋ, ਕਾਹੂ ਬੇਦਬਾਨੀ, ਕਾਹੂ ਕੋ ਕੀ ਕਹਾਣੀ, ਕਾਹੂ ਰਾਜਾ ਕਾਹੂ ਰਾਨੀ, ਕਾਹੂ ਨਾਰ ਕੋ ਪ੍ਰਕਾਰ ਹੋ, ਕਾਹੂ ਬੇਲ ਕੇ ਵਜਈਆ, ਕਾਹੂ ਤੇਲ ਕੇ ਚਰਈਆ, ਕਾਹੂ ਲਾਖਨ ਲਵਈਆ, ਕਾਹੂ ਸੁੰਦਰ ਕੁਮਾਰ ਹੋ, ਪਰ ਸ਼ੁੱਧਤਾ ਕੀ ਸ਼ਾਨ ਹੋ, ਸੰਤਨ ਕੇ ਪ੍ਰਾਨ ਹੋ, ਕਿ ਦਾਤਾ ਮਹਾਦਾਨ ਹੋ, ਕਿ ਨਿਰਦੋਖੀ ਨਿਰੰਕਾਰ ਹੋ। ਹੇ ਮੇਰੇ ਪ੍ਰਭੂ ਜੀ, ਤੂੰ ਪਵਿੱਤਰਤਾ ਦਾ ਰੂਪ ਹੈ, ਰੱਬ ਤੇ ਸੰਤ ਜਨਾਂ ਦੇ ਪ੍ਰਾਣ ਤੂੰ ਆਪ ਹੈ, ਤੇਰੇ ਉੱਤੇ ਦੋਖ ਕੋਈ ਨਹੀਂ। ਇੰਨਾ ਕੁਝ ਕਹਿਣ ਤੋਂ ਬਾਅਦ ਫਿਰ ਵੀ ਤੂੰ ਨਿਰਾਕਾਰ ਹੈ, ਤੇਰੇ ਕਾਰ ਦਾ ਵੀ ਕਿਸੇ ਨੇ ਅੰਤ ਨਹੀਂ ਪਾਇਆ। ਸਾਹਿਬ ਗੁਰੂ ਕਲਗੀ ਵਾਲੇ ਜਦੋਂ ਸਾਈਂ ਦੀ ਸ਼ਿਫਤ ਕਰਦੇ ਨੇ, ਜੇ ਹਜ਼ੂਰ ਅੱਜ ਕਹਿੰਦੇ ਪਏ ਨੇ ਕਿ ਸ਼ਿਫਤ ਕਰਕੇ ਵੀ ਤੇਰਾ ਅੰਤ ਨਹੀਂ, ਮੇਰੇ ਕਲਗੀ ਵਾਲੇ ਸਵਾਮੀ ਜਦੋਂ ਉਸ ਸਾਈਂ ਦੀ ਯਾਦ ਵੀ ਜੁੜਦੇ ਨੇ, ਉਹਦੀ ਸ਼ਿਫਤ ਉਹਦੇ ਗੁਣ ਗਾਇਨ ਕਰਦੇ ਨੇ, ਪਰ ਅਖੀਰ ਤੇ ਗੱਲ ਉਹ ਵੀ ਮੁਕਾ ਦਿੰਦੇ ਨੇ ਕਿ ਪ੍ਰਭੂ ਗਾ ਤਾਂ ਤੈਨੂੰ ਰਿਹਾ ਪਰ ਤੇਰਾ ਅੰਤ ਨਹੀਂ। ਸਾਹਿਬ ਦੇ ਅਕਾਲ ਉਸਤਤ ਦੇ ਬਚਨ ਆਉਂਦੇ ਨੇ, ਜ਼ਮੀ ਤੂੰ ਹੀ, ਜ਼ਮਾ ਤੂੰ ਹੀ, ਮਕੀ ਤੂੰ ਹੀ, ਮਕਾ ਤੂੰ ਹੀ, ਆਪੂ ਤੂੰ ਹੀ, ਅਪੈ ਤੂੰ ਹੀ, ਅਛੂ ਤੂੰ ਹੀ, ਅਛੈ ਤੂੰ ਹੀ, ਬ੍ਰਤਸ ਤੂੰ ਹੀ, ਗਤਸ ਤੂੰ ਹੀ, ਮਤਸ ਤੂੰ ਹੀ, ਜਤਸ ਤੂੰ ਹੀ। ਇੰਨੇ ਸ਼ਬਦ ਵਰਤ ਕੇ ਫਿਰ ਅਖੀਰ ਤੇ ਕਹਿੰਦੇ ਨੇ ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ। ਕਹਿਣ ਤੋਂ ਮੁਰਾਦ ਮੇਰੇ ਪ੍ਰਭੂ ਜੀ, ਤੇਰੀ ਸ਼ਿਫਤ ਕਰਨਾ ਪਿਆ ਵਾ ਪਰ ਤੇਰੀ ਤੂੰ ਤੂੰ ਕਰਕੇ ਵੀ ਕਦੀ ਤੈਨੂੰ ਪੂਰਾ ਬਿਆਨ ਨਹੀਂ ਤੂੰ ਕਰ ਸਕਦਾ। ਸ਼ਾਇਦ ਕਿਰਪਾ ਤਾਂ ਕਰਦੇ ਨੇ, ਅੱਜ ਅਰੰਭ ਵਿਚ ਕਹਿਣ ਲੱਗੇ ਅੰਤ ਨਾ ਸ਼ਿਫਤੀ, ਕਹਿਣ ਨਾ ਅੰਤ। ਖੇ ਮੇਰੇ ਪ੍ਰਭੂ ਨਿਰੰਕਾਰ, ਤੇਰੀਆਂ ਸ਼ਿਫਤਾਂ ਦਾ ਤੇਰੇ ਗੁਣਾਂ ਦਾ ਕੋਈ ਅੰਤ ਨਹੀਂ, ਕਹਿਣ ਨਾ ਅੰਤ। ਜੇ ਆਪਣੀ ਰਚਨਾ ਤੋਂ ਤੈਨੂੰ ਕਹਿ ਦਈਏ ਤੇ ਕਹਿ ਕੇ ਵੀ ਤੇਰਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਕਰਨਾ, ਦੇਣ ਦਾ ਅੰਤ। ਖੇ ਪ੍ਰਭੂ ਜੀ, ਜੋ ਕੁਝ ਤੁਸੀਂ ਕੀਤਾ ਕਰਨਾ ਦਾ ਅਰਥ, ਜੋ ਕੁਝ ਤੂੰ ਬਣਾ ਦਿੱਤਾ, ਪਹਾੜ ਬਣਾਏ, ਸਮੁੰਦਰ ਬਣਾਏ, ਮਨੁੱਖ ਬਣਾਏ, ਪਸ਼ੂ ਬਣਾਏ, ਪੰਛੀ ਬਣਾਏ, ਤੇਰੇ ਕੀਤੇ ਹੋਏ ਦਾ ਵੀ ਕੋਈ ਅੰਤ ਨਹੀਂ। ਦੇਣ ਨਾ ਅੰਤ, ਤੇ ਜਿੰਨੀਆਂ ਦਾਤਾਂ ਤੂੰ ਜੀਵ ਨੂੰ ਦੇਣਾ ਪਿਆ ਤੇ ਤੇਰੇ ਦੇਣ ਦਾ ਵੀ ਕੋਈ ਅੰਤ ਨਹੀਂ। ਜਿਸ ਤਰ੍ਹਾਂ ਤੂੰ ਦਾਤਾਂ ਦੇਣਾ, ਮਨੁੱਖ ਹੈਰਾਨ ਹੋ ਜਾਂਦਾ, ਤੇਰੇ ਦਾਤ ਦੇਣ ਦਾ ਢੰਗ ਹੀ ਕੁਛ ਨਿਰਾਲਾ, ਤੇਰੀ ਦਾਤ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ, ਕਿਉਂ ਨਹੀਂ ਪੈ ਸਕਦਾ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਤਾ ਕੀਤੀ ਰਾਤ, ਜਿੱਡਾ ਵੱਡਾ ਤੂੰ ਆਪ ਹੈ ਓਡੀ ਵੱਡੀ ਤੇਰੀ ਦਾਤ ਹੈ, ਤੇਰੀ ਦਾਤ ਦਾ ਵੀ ਕੋਈ ਅੰਤ ਨਹੀਂ। ਤੇਰਾ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੁਮਾਰ ਅੰਤ ਨਾ ਕਰਨੈ ਦੇਣ ਨਾ ਅੰਤ ਖੇ ਮੇਰੇ ਦਾਤਾਰ ਪ੍ਰਭੂ ਤੇਰੀ ਦਿੱਤੀ ਦਾਤ ਦਾ ਵੀ ਕੋਈ ਅੰਤ ਨਹੀਂ ਭਾ ਸਕਦਾ। ਸਹਿ ਬਾਬਾ ਧੰਨਾ ਜੀ ਨੇ ਭਗਤ ਧੰਨਾ ਜੀ ਨੇ ਇਹ ਅੰਮ੍ਰਿਤ ਬਚਨ ਬਾਣੀ ਵਿਚ ਕਹਿ ਨੇ। ਉਹ ਕਹਿੰਦੇ ਨੇ ਦੇਖ ਮਹਿਣਾ ਜਦੋਂ ਪ੍ਰਭੂ ਦਾਤ ਦਿੰਦਾ ਜੀਵਾਂ ਨੂੰ ਹਰ ਇੱਕ ਉਹਦੇ ਕਰਮ ਨੂੰ ਉਹਦੀ ਦਾਤ ਨੂੰ ਦੇਖ ਕੇ ਅੰਦਰ ਉਹਦੇ ਸ਼ੁਕਰਾਨੇ ਵੀ ਜੁੜ ਜਾਂਦਾ। ਸਾਹਿਬ ਜੀ ਅੰਮ੍ਰਿਤ ਬਚਨ ਕਰਦੇ ਨੇ ਕਹਿਣ ਲੱਗੇ ਰੇ ਚਿਤ ਚੇਤਸ਼ ਕੀ ਨਹੀਂ ਦਿਆਲ ਦਮੋਦਰ ਬਿਬੈ ਨਾ ਜਾਣਸ਼ ਕੋਈ ਜੇ ਭਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋਹੋਈ। ਕਹਿਣ ਲੱਗੇ ਜਨਨੀ ਤੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਹੇ ਪ੍ਰਭੂ ਤੇਰੀ ਦਾਤ ਦੇਣ ਦਾ ਢੰਗ ਕੀ ਹੋ ਜਿਹਾ। ਜਨਨੀ ਕੇਰੇ ਉਧਰ ਉਦਕ ਮੈਂ ਜਨਨੀ ਦਾ ਅਰਥ ਹੈ ਮਾਂ ਉਧਰ ਦਾ ਅਰਥ ਹੈ ਪੇਟ ਹੇ ਮੇਰੇ ਕਰਤੇ ਪੁਰਖ ਵਾਹਿਗੁਰੂ ਨਿਰੰਕਾਰ ਜੀ ਮਾਤਾ ਦੇ ਉਧਰ ਦੇ ਅੰਦਰ ਜਲ ਵਿਚ ਮਨੁੱਖ ਟਿਕਿਆ ਹੈ ਤੇ ਇਸ ਜੀਵ ਦਾ ਜਦੋਂ ਤੂੰ ਸ਼ਰੀਰ ਬਣਾਇਆ ਦਸਾਂ ਦੁਆਰਿਆਂ ਵਾਲਾ ਤੂੰ ਪਿੰਡ ਸ਼ਰੀਰ ਬਣਾ ਦਿੱਤਾ ਤੇ ਉਸ ਬਲ ਦੀ ਕੋਈ ਅੱਗ ਵਿਚ ਵੀ ਤੂੰ ਦਾਤ ਪਿਆ ਦੇਣਾ ਹੈ ਇਹਦੂ ਵੱਡੀ ਤੇਰੀ ਸ਼ਿਫਤ ਕੀ ਕਰਾਂ ਤੇਰੀ ਦਾਤ ਦੇਣ ਦਾ ਵੀ ਕੋਈ ਅੰਤ ਨਹੀਂ। ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰੱਖ ਹੈ ਐਸਾ ਖਸਮ ਹਮਾਰਾ ਕੁੰਮੀ ਜਲ ਮੈਂ ਪੰਕ ਸ਼ਬਾਰ ਪੰਕ ਖੀਰ ਤੇ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਦੇਖ ਉਸ ਕਰਤੇ ਪੁਰਖ ਦੇ ਦਾਤ ਦੇਣ ਦਾ ਢੰਗ ਕੱਛੂ ਕੁੰਮੀ ਪਾਣੀ ਵਿਚ ਬੱਚਾ ਰੇਤੇ ਵਿਚ ਉਹ ਧਿਆਨ ਨਾਲ ਉਸ ਬੱਚੇ ਨੂੰ ਰਿਜਕ ਪਹੁੰਚਾਉਂਦੀ ਪਈ ਏ। ਇਸ ਕੱਛੂ ਕੁੰਮੀ ਨੂੰ ਜੇ ਧਿਆਨ ਦੀ ਦਾਤ ਦਿੱਤੀ ਤੇ ਤੂੰ ਦਿੱਤੀ ਏ ਇੱਕ ਨੂੰ ਅੱਗ ਦੇ ਵਿਚ ਰੋਟੀ ਦੇਣਾ ਪਿਆ ਇੱਕ ਨੂੰ ਪਾਣੀ ਵਿਚ ਬਿਠਾ ਕੇ ਉਹਦੇ ਜਾਏ ਬੱਚਿਆਂ ਨੂੰ ਬਾਹਰ ਰੇਤ ਵਿਚ ਰੱਖ ਕੇ ਉਹਦੇ ਧਿਆਨ ਵੀ ਉਹਨੂੰ ਰਿਜਕ ਦੇਣਾ ਪਿਆ ਤੇਰੀ ਦਾਤ ਦੇਣ ਦਾ ਵੀ ਕੋਈ ਅੰਤ ਨਹੀਂ। ਸਾਹਿਬ ਕਹਿ ਰਹੇ ਨੇ ਕਿ ਪ੍ਰਭੂ ਜੀ ਕੁੰਮੀ ਜਲ ਮੈਂ ਤੰਤਸ ਬਾਹਰ ਪੰਖ ਖੀਰ ਤਿਲ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ ਖੇ ਮਨਾ ਤੂੰ ਇਸ ਬਚਨ ਨੂੰ ਇਸ ਵਾਹਿਗੁਰੂ ਦੇ ਸਿਧਾਂਤ ਨੂੰ ਖਿਰਦੇ ਵਿਚ ਦਿਲ ਕਰ ਲੈ। ਹਜ਼ੂਰ ਕਹਿਣ ਲੱਗੇ ਅੰਤ ਨਾ ਕਰਨੇ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਇਹਦੇ ਅਰਥ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਕੀਤੇ ਨੇ ਅੰਤ ਨਾ ਵੇਖਣ ਖੇ ਮੇਰੇ ਵਾਹਿਗੁਰੂ ਤੇਰਾ ਵੇਖਣਾ ਵੀ ਅਨੰਤ ਹੈ ਤੇਰੇ ਵੇਖਣ ਦਾ ਵੀ ਕੋਈ ਅੰਤ ਨਹੀਂ। ਸੁਣ ਨਾ ਅੰਤ ਤੇ ਤੇਰਾ ਸੁਣਨਾ ਵੀ ਅਨੰਤ ਹੈ। ਧਿਆਨ ਦਿਆ ਜੇ ਇਸ ਪਵਿੱਤਰ ਬਚਨਾਂ ਦੇ ਅਰਥਾਂ ਵੱਲ ਫਿਰ ਆਪ ਹੀ ਭਾਈ ਵੀਰ ਸਿੰਘ ਸਵਾਲ ਕਰਦੇ ਨੇ ਕਿ ਜੇ ਇੱਕ ਜਗਿਆਸੂ ਪੁੱਛ ਲੈ ਆਪ ਕਹਿ ਰਹੇ ਹੋ ਕਿ ਅੰਤ ਨਾ ਵੇਖਣ ਤੇਰਾ ਵੇਖਣਾ ਵੀ ਅਨੰਤ ਹੈ ਅੰਤ ਤੋਂ ਪਰੇ ਹੈ ਤੇਰਾ ਸੁਣਨਾ ਵੀ ਅਨੰਤ ਤੋਂ ਪਰੇ ਹੈ। ਇੱਕ ਪਾਸੇ ਪ੍ਰਭੂ ਦਾ ਕੋਈ ਹੱਥ ਨਹੀਂ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਉਹਦੀ ਕੋਈ ਸ਼ਕਲ ਨਹੀਂ ਕੋਈ ਆਕਾਰ ਨਹੀਂ ਉਹ ਵੇਖਦਾ ਕਿਵੇਂ ਨਹੀਂ ਤੇ ਉਹ ਸੁਣਦਾ ਕਿਵੇਂ ਪਿਆ ਤੇ ਉਹਨਾਂ ਨੇ ਬਾਣੀ ਵਿਚੋਂ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿਚੋਂ ਪ੍ਰਮਾਣ ਦਿੱਤੇ ਨੇ। ਕਹਿਣ ਲੱਗੇ ਗੁਰਮੁਖਾ ਉਹ ਵੇਖਦਾ ਵੀ ਪਿਆ ਈ ਤੇ ਉਹ ਸੁਣਦਾ ਵੀ ਪਿਆ। ਇਸ ਕਰਕੇ ਇਸ ਪੰਕਤੀ ਤੇ ਥੋੜਾ ਜਿਹਾ ਟਿਕਣ ਲੱਗਾ ਕਿ ਉਹਦਾ ਵੇਖਣਾ ਤੇ ਸੁਣਨਾ ਅਨੰਤ ਏ ਉਹ ਸਾਨੂੰ ਵੇਖਦਾ ਵੀ ਪਿਆ। ਸਤਿਗੁਰੂ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਸਰਬ ਨੈਣ ਆਪ ਵੇਖਣ ਹਾਰਾ ਸਾਰਿਆਂ ਦੇ ਨੇਤਰਾਂ ਰਾਹੀਂ ਮੇਰੇ ਕਰਤੇ ਪੁਰਖ ਤੂੰ ਆਪ ਵੇਖਣਾ ਪਿਆ ਤੇਰੇ ਵੇਖਣ ਦਾ ਕੋਈ ਅੰਤ ਹੈ। ਸਾਹਿਬ ਕਹਿੰਦੇ ਨੇ ਜਦੋਂ ਤੂੰ ਵੇਖਣਾ ਸੈਸ ਤਵ ਨੈਣ ਨਨ ਨੈਣ ਹੈ ਤੋਏ ਕੋ ਤੇਰੇ ਤਾਂ ਮੇਰੇ ਕਰਤੇ ਪੁਰਖ ਇੱਕ ਪਾਸੇ ਨਿਰਾਕਾਰ ਨਿਰਗੁਣ ਰੂਪ ਵਿਚ ਇੱਕ ਵੀ ਕਹਿੰਦਿਆਂ ਨੇਤਰ ਨਹੀਂ ਦੂਸਰੇ ਪਾਸੇ ਹਜ਼ਾਰਾਂ ਤੇਰੇ ਨੇਤਰ ਨੇ ਤੇ ਉਹਨਾਂ ਨੇਤਰਾਂ ਦੇ ਨਾਲ ਤੂੰ ਦੇਖਣਾ ਪਿਆ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿਚੋਂ ਤੀਜਾ ਪ੍ਰਮਾਣ ਕੀ ਉਹ ਵੇਖਦਾ ਜੀਵਾਂ ਵੱਲ ਆ ਦਾਤੇ ਦਾ ਬਚਨ ਪੜ੍ਹਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਣ ਦਿੱਥੋ ਚਾਓ ਦਿੱਥੋ ਦਾ ਅਰਥ ਵੇਖਣਾ ਹੇ ਮੇਰੇ ਕਰਤੇ ਪੁਰਖ ਵਾਹਿਗੁਰੂ ਆਪਣੇ ਆਪ ਨੂੰ ਤਾਂ ਸਾਜੇ ਹੀ ਨਾਮਣਾ ਬਣਾਇਆ ਤੇ ਜਿਹੜੀ ਸੰਸਾਰ ਦੀ ਰਚਨਾ ਤੂੰ ਬਣਾਈ
ਇਹਦੇ ਵਿੱਚ ਆਪਣਾ ਟਿਕਾਣਾ ਬਣਾ ਕੇ ਤੂੰ ਸਾਰਿਆਂ ਨੂੰ ਵੇਖਣਾ ਪੈਣਾ। ਸਤਿਗੁਰੂ ਦਾ ਅੰਮ੍ਰਿਤ ਬਚਨ ਚੌਥਾ ਕੀ ਉਹ ਕਰਤਾ ਪੁਰਖ ਵੇਖਦਾ? ਆਪਾਂ ਪੜ੍ਹਨੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ। ਉਹ ਮੇਰਾ ਕਰਤਾ ਪੁਰਖ ਉਥੇ ਤਾਂ ਸਾਹਿਬ ਕਹਿੰਦੇ ਨੇ ਵੇਖੈ ਵਿਖਸ਼ੈ ਕਰ ਵਿਚਾਰ, ਉਹ ਨਿਰੰਕਾਰ ਵੇਖਦਾ ਪਿਆ ਤੇ ਵੇਖ ਕੇ ਜੀਵਾਂ ਨੂੰ ਪ੍ਰਸੰਨ ਪਿਆ ਹੁੰਦਾ। ਹਜ਼ੂਰ ਕਹਿੰਦੇ ਪਏ ਨੇ ਖੇ ਮੇਰੇ ਵਾਹਿਗੁਰੂ ਜੀ, ਤੇਰਾ ਵੇਖਣਾ ਵੀ ਅਨੰਤ ਹੈ ਤੇ ਤੇਰਾ ਸੁਣਨਾ ਵੀ ਅਨੰਤ ਹੈ, ਤੇਰੇ ਵੇਖਣ ਦਾ ਕੋਈ ਅੰਤ ਨਹੀਂ। ਭਾਵਾਂ ਅਸੀਂ ਕਹਿ ਦਿੰਦੇ ਹਾਂ ਕਿ ਰੱਬ ਕਿਹੜਾ ਸਾਨੂੰ ਵੇਂਦਾ ਪਿਆ। ਆ ਸਤਿਗੁਰੂ ਨੇ ਇੱਕ ਅੰਮ੍ਰਿਤ ਬਚਨ ਕੀਤਾ, ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ। ਕਹਿੰਦੇ ਨੇ ਬੰਦਾ ਕਈ ਵਾਰੀ ਜਦੋਂ ਪਾਪ ਕਰਮ ਕਰਦਾ ਨਾ, ਉਹ ਇਸ ਕਰਕੇ ਪਰਦਾ ਪਾ ਕੇ ਕਰਦਾ ਕਿ ਸ਼ਾਇਦ ਮੇਰੇ ਕੀਤੇ ਹੋਏ ਕਰਮਾਂ ਨੂੰ ਇਸ ਸੰਸਾਰ ਵਿੱਚ ਕੋਈ ਨਹੀਂ ਵੇਖਦਾ। ਸਾਹਿਬ ਕਹਿੰਦੇ ਨੇ ਬਸ ਇਹੀ ਤੇਰੇ ਮਨ ਦਾ ਭੁਲੇਖਾ ਏ, ਦੁਨੀਆਂ ਦੇ ਮਨੁੱਖ ਦੀ ਨਜ਼ਰ ਤਾਂ ਤੈਨੂੰ ਨਹੀਂ ਦੇਖਦੀ ਪਈ, ਪਰ ਕੋਈ ਥਾਂ ਐਸੀ ਨਹੀਂ ਜਿੱਥੇ ਮੇਰਾ ਕਰਤਾ ਪੁਰਖ ਵਾਹਿਗੁਰੂ ਤੈਨੂੰ ਵੇਖਦਾ ਨਾ ਹੋਵੇ। ਸਾਈਂ ਜੀ ਨੇ ਅੰਮ੍ਰਿਤ ਬਚਨ ਕੀਤਾ, ਸਾਹਿਬ ਕਹਿੰਦੇ ਮਨੁੱਖ ਕਿਸੇ ਦੇ ਘਰ ਨੂੰ ਠੱਗਦਾ ਚੋਰੀ ਕਰਦਾ, ਇੱਥੋਂ ਤੱਕ ਕਿ ਕਰਮ ਕਰਨ ਤਾਂ ਵੇਖਣ ਦੀ ਗੱਲ ਬੜੀ ਦੂਰ ਦੀ, ਮੇਰਾ ਕਰਤਾ ਪੁਰਖ ਤੇ ਸਤਿਗੁਰੂ ਮਨੁੱਖ ਦੇ ਅੰਦਰ ਦੇ ਫੁਰਨਿਆਂ ਨੂੰ ਹੀ ਵੇਖਦਾ ਪਿਆ। ਇੰਨੀ ਸੂਖਸ਼ਮਤਾ ਨਾਲ ਜੇ ਕਿਤੇ ਤੁਰੀਏ, ਦੇਖੋ ਜਦੋਂ ਇੰਨੀ ਕੁ ਭਾਵਨਾ ਰੱਖ ਕੇ ਭੈ ਭਾਵਨੀ ਵੀ ਤੁਰਾਂਗੇ ਕਿ ਮੇਰੇ ਸਤਿਗੁਰੂ ਤੂੰ ਮੇਰੇ ਅੰਦਰ ਦੇ ਫੁਰਨੇ ਵੀ ਸਮਝਣੇ, ਤੇ ਇੱਕ ਨਹੀਂ ਬੇਅੰਤ ਸਿੱਖ ਇਤਿਹਾਸ ਵਿੱਚ ਪ੍ਰਮਾਣ ਨੇ ਜਿੱਥੇ ਸਤਿਗੁਰੂ ਆਪਣੇ ਸਿੱਖ ਦੇ ਅੰਦਰ ਦੇ ਫੁਰਨਿਆਂ ਨੂੰ ਸਮਝਦੇ। ਭਾਈ ਗੋਪਾਲੇ ਵਰਗਾ, ਗੋਪਾਲ ਵਰਗਾ ਬੜੇ ਪਿਆਰ ਨਾਲ ਭਿੱਜ ਕੇ ਜਪਜੀ ਸਾਹਿਬ ਦਾ ਪਾਠ ਪਿਆ ਕਰਦਾ ਤੇ ਛੱਠਮ ਪੀਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਕਾਗਰਤਾ ਦੇ ਨਾਲ ਜਪਜੀ ਸਾਹਿਬ ਦਾ ਪਾਠ ਉਹਦੇ ਤੋਂ ਸਰਵਣ ਪੈ ਕਰਦੇ ਨੇ, ਤੇ ਜਿਉਂ ਜਿਉਂ ਟਿਕ ਕੇ ਜਿਉਂ ਜਿਉਂ ਇਕਾਗਰਤਾ ਨਾਲ ਉਹ ਪਾਠ ਪਿਆ ਕਰਦਾ। ਸਿੱਖ ਇਤਿਹਾਸ ਦੇ ਮੁਤਾਬਕ ਮੇਰਾ ਛੇਵਾਂ ਨਾਨਕ ਧੰਨ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੋਂ ਸਿੰਘਾਸਨ ਤੋਂ ਇੱਕ ਪਾਸੇ ਪੈ ਹੁੰਦੇ ਨੇ। ਸਾਹਿਬ ਦੇ ਮਨ ਵਿੱਚ ਇਹ ਖਿਆਲ ਇਹ ਫੁਰਨੇ ਨੇ ਹੇ ਮੇਰੇ ਵਾਹਿਗੁਰੂ ਇੰਨੀ ਸ਼ੁੱਧ ਇੰਨੀ ਇਕਾਗਰਤਾ ਇੰਨਾ ਟਿਕ ਕੇ ਬਾਣੀ ਪੜਨ ਵਾਲਾ ਇਹਦੀ ਕੀ ਮੈਂ ਕੀਮਤ ਪਾ ਸਕਣਾ? ਇੱਕ ਟਿਕ ਕੇ ਇਕਾਗਰ ਚਿੱਤ ਹੋ ਕੇ ਬਾਣੀ ਪੜਨੀ ਇਹਦੀ ਕੋਈ ਕੀਮਤ ਨਹੀਂ ਜੇ, ਤੇ ਜੇ ਕੋਈ ਪਾਣ ਦੀ ਵੀ ਕੋਸ਼ਿਸ਼ ਕਰਦਾ। ਮੈਂ ਸ਼ਾਇਦ ਇੱਥੇ ਇੱਕ ਅਰਜ਼ ਕੀਤੀ ਸੀ, ਭਾਈ ਕਾਹਨ ਸਿੰਘ ਨਾਭਾ ਜੀ ਦੇ ਪਿਤਾ ਨੇ ਆਪਣੀ ਜ਼ਿੰਦਗੀ ਵਿੱਚ ਤਿੰਨ ਅਖੰਡ ਪਾਠ ਕੀਤੇ ਸਨ ਇੱਕ ਚੌਂਕੜੇ ਤੇ। ਕਹਿਣ ਤੋਂ ਮੁਰਾਦ ਵੀ ਇੱਕ ਅਖੰਡ ਪਾਠ ਇੱਕ ਇੱਕ ਚੌਂਕੜੇ ਤੇ। ਜਦੋਂ ਮਹਾਰਾਜਾ ਹੀਰਾ ਸਿੰਘ ਨਾਭਾ ਨੇ ਉਨ੍ਹਾਂ ਤੋਂ ਅਖੰਡ ਪਾਠ ਗੁਰੂ ਕੀ ਬਾਣੀ ਸਰਵਣ ਕੀਤੀ ਤੇ ਖੁਸ਼ ਹੋ ਕੇ ਇੱਕ ਜਾਗੀਰ ਦੇਣ ਲੱਗੇ, ਉਹ ਸਾਧੂ ਜਿਹੜਾ ਸ਼ਾਂਤੀ ਦਾ ਸ਼ੀਤਲਤਾ ਦਾ ਸੋਮਾ ਸੀ, ਜਿਹਨੂੰ ਦੇਖ ਕੇ ਠੰਡ ਪੈਂਦੀ ਸੀ, ਬਾਬਾ ਨਾਰਾਇਣ ਸਿੰਘ ਉਹਨਾਂ ਦਾ ਨਾਮ ਸੀ, ਅੱਖਾਂ ਵਿੱਚ ਇੱਕੋ ਦਮ ਲਾਲੀ ਆ ਗਈ। ਕਹਿਣ ਲੱਗੇ ਮੈਂ ਤਾਂ ਹੀ ਤੁਹਾਡੇ ਵਰਗੇ ਰਾਜੇ ਅਮੀਰਾਂ ਦੇ ਘਰ ਪੈਰ ਰੱਖ ਕੇ ਰਾਜੀ ਨਹੀਂ। ਉਹਨਾਂ ਪੁੱਛਿਆ ਬਾਬਾ ਜੀ ਸਾਡੇ ਤੋਂ ਗਲਤੀ ਕੀ? ਕਹਿਣ ਲੱਗੇ ਉਹ ਗੁਰੂ ਨਾਨਕ ਦੀ ਕਿਰਪਾ ਨਾਲ ਬਾਣੀ ਦਾ ਜਾਪ ਹੋਇਆ, ਤੂੰ ਕੌਣ ਏ ਬਾਬੇ ਦੀ ਬਾਣੀ ਦੀ ਕੀਮਤ ਇੱਕ ਜਾਗੀਰ ਪਾਉਣ ਵਾਲਾ, ਇਹਦੀ ਕੋਈ ਕੀਮਤ ਨਹੀਂ। ਖੈਰ ਮੈਂ ਜਿਹੜੀ ਬੇਨਤੀ ਪਿਆ ਕਰਨਾ ਉਸ ਕਰਤੇ ਪੁਰਖ ਦੀ ਸਿਫਤ ਵੀ ਜੁੜਿਆ, ਗੁਰੂ ਤਾਂ ਅੰਦਰ ਦੇ ਫੁਰਨਿਆਂ ਨੂੰ ਵੇਖ ਤਾਂ ਸੁਣਦੇ ਪਏ ਨੇ ਪਿਆਰਿਓ, ਉਹਦਾ ਵੇਖਣ ਦਾ ਢੰਗ ਉਹਦਾ ਕੋਈ ਅੰਤ ਨਹੀਂ, ਸੁਣਦਾ ਵੀ ਕਿਉਂ ਅੰਤ ਨਹੀਂ? ਉਹਦੇ ਮਨ ਵਿੱਚ ਸਿਰਫ ਇੰਨੇ ਫੁਰਨੇ। ਸਾਹਿਬ ਕਹਿੰਦੇ ਨੇ ਇਹਨੂੰ ਤਖ਼ਤ ਦਾ ਮਾਲਕ ਬਣਾਵਾਂ। ਉਹਦਾ ਮਨ ਕਹਿੰਦਾ ਪਾਠ ਕਰਕੇ ਮਨਾ ਗੁਰੂ ਹਰਗੋਬਿੰਦ ਸਾਹਿਬ ਤੋਂ ਕੀਮਤੀ ਘੋੜਾ ਮੰਗ ਲਈ, ਭਾਵੇਂ ਉਹ ਬੋਲਿਆ ਨਹੀਂ। ਤੇ ਸਮਾਪਤੀ ਤੋਂ ਬਾਅਦ ਕਹਿੰਦੇ ਨੇ ਭਾਈ ਗੋਪਾਲੇ ਨੂੰ ਕੀਮਤੀ ਘੋੜਾ ਦੇ ਦਿਓ, ਸ਼ਾਇਦ ਉਹਨੂੰ ਖਿਆਲ ਹੋਵੇ ਕਿ ਮੈਂ ਬੋਲ ਕੇ ਕਹਾਂਗਾ। ਨਹੀਂ ਪਿਆਰਿਓ, ਬੋਲਣ ਦੀ ਲੋੜ ਨਹੀਂ, ਉਹ ਸਾਡੇ ਅੰਦਰ ਦੇ ਫੁੰਡਨੇ ਸੁਣਦਾ ਵੀ ਪਿਆ ਤੇ ਵੇਖਦਾ ਵੀ ਪਿਆ। ਤਾਂ ਹੀ ਸਾਹਿਬ ਨੇ ਇੱਕ ਅੰਮ੍ਰਿਤ ਬਚਨ ਕੀਤਾ, ਕਹਿਣ ਲੱਗੇ ਹੱਟ ਪੱਟਣ ਬਿਜ ਮੰਦਰ ਭੰਨੈ ਕਰ ਚੋਰੀ ਕਰ ਲਿਆ ਵੈ, ਅੰਤ ਨਾ ਵੇਖਣ ਸੁਣ ਨਾ ਅੰਤ, ਤੇਰੇ ਵੇਖਣ ਤੇ ਸੁਣਦਾ ਵੀ ਕੋਈ ਅੰਤ ਨਹੀਂ। ਕਹਿਣ ਲੱਗੇ ਹੱਟ ਪੱਟਣ ਬਿਜ ਮੰਦਰ ਭੰਨੈ ਕਰ ਚੋਰੀ ਕਰ ਲਿਆ ਵੈ,
ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਾਂ ਛਪਾਵੈ। ਦੁਨੀਆਂ ਤੋਂ ਤਾਂ ਅੱਗੇ ਪਿੱਛੇ ਦੇਖ ਕੇ ਤੂੰ ਲੁਕਾਉਣ ਦੀ ਕੋਸ਼ਿਸ਼ ਕਰਨਾ, ਪਰ ਉਸ ਸਾਈਂ ਤੋਂ ਕਿੱਥੇ ਲੁਕਾਏਗਾ ਜਿਹੜਾ ਹਰ ਥਾਂ ਤੇ ਤੈਨੂੰ ਵੇਖਦਾ ਪਿਆ। ਸਾਹਿਬ ਕਹਿਣ ਲੱਗੇ ਅੰਤ ਨਾ ਵੇਖਣ ਸੁਣ ਨਾ ਅੰਤ। ਅਗਲਾ ਬਚਨ ਕੀਤਾ ਅੰਤ ਨਾ ਜਾਪੈ ਕਿਆ ਮਨ ਮੰਤ। ਮਨ ਮੰਤ ਦਾ ਅਰਥ ਹੈ, ਮੰਤ ਦਾ ਅਖਰੀ ਅਰਥ ਹੈ ਮੰਤਰ। ਮੰਤ ਦਾ ਅਰਥ ਸਿਆਣਿਆਂ ਨੇ ਸਲਾਹ ਵੀ ਕੀਤਾ, ਖੇ ਮੇਰੇ ਕਰਤੇ ਪੁਰਖ ਵਾਹਿਗੁਰੂ ਜੀ, ਤੇਰੇ ਅੰਦਰ ਕੀ ਤੂੰ ਕਰਨਾ ਚਾਹੁੰਦੇ, ਤੇਰੇ ਅੰਦਰ ਦੀ ਸਲਾਹ ਨੂੰ ਤੇਰੇ ਅੰਦਰ ਨੂੰ ਕੇਵਲ ਤੂੰ ਸਮਝ ਸਕਣਾ। ਅਸੀਂ ਤੇਰੇ ਬਾਰੇ ਕੁਝ ਜਾਣ ਨਹੀਂ ਸਕਦੇ, ਤੇਰੇ ਅੰਦਰ ਜੋ ਕੁਝ ਤੂੰ ਕਰਨਾ ਕਦੀ ਕਿਸੇ ਤੋਂ ਸਲਾਹ ਨਹੀਂ ਲੈਂਦਾ। ਸਾਹਿਬ ਨੇ ਬਾਣੀ ਵਿਚ ਬਚਨ ਕਹੇ ਨੇ, ਕਹਿੰਦੇ ਨੇ ਮਨੁੱਖ ਕੁਝ ਸੋਚਦਾ ਤੇ ਰੱਬ ਜਿਹੜਾ ਨਿਰੰਕਾਰ ਜਿਹੜਾ ਕੁਝ ਹੋਰ ਕਰ ਦਿੰਦਾ, ਕਿਉਂਕਿ ਜੋ ਬੰਦੇ ਦੇ ਅੰਦਰ ਦੇ ਪੁਰਨੇ ਨੇ ਨਿਰੰਕਾਰ ਨੇ ਉਹਦੇ ਮੁਤਾਬਕ ਨਹੀਂ। ਮੇਰੇ ਕਰਤੇ ਪੁਰਖ ਵਾਹਿਗੁਰੂ ਜੀ, ਤੇਰੇ ਅੰਦਰ ਦੀ ਜਿਹੜੀ ਸਲਾਹ, ਤੇਰੇ ਅੰਦਰ ਦੀ ਘੁੰਡੀ ਦਾ ਵੀ ਕੋਈ ਅੰਤ ਨਹੀਂ। ਆ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਤਾਂ ਹੀ ਬਚਨ ਕੀਤਾ, ਕਹਿਣ ਲੱਗੇ ਹਰ ਕੀ ਗਤ ਨੈ ਕੋ ਜਾਣੈ। ਤੇਰੇ ਅੰਦਰ ਦਾ ਕਿਸੇ ਨੇ ਅੰਤ ਨਹੀਂ ਪਾਇਆ ਮੇਰੇ ਵਾਹਿਗੁਰੂ। ਹਰ ਕੀ ਗਤ ਨੈ ਕੋਈ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਕ। ਸਿਆਣੇ ਬੜਿਆਂ ਨੇ ਯਤਨ ਕੀਤਾ ਤੇਰੇ ਅੰਦਰ ਨੂੰ ਜਾਣਨ ਲਈ, ਜੋਗੀਆਂ ਨੇ ਸਾਧਨਾ ਕੀਤੀ, ਜਤੀਆਂ ਨੇ ਜਤ ਸਤ ਰੱਖੇ, ਪਰ ਤੇਰੇ ਬਾਰੇ ਕਿਸੇ ਨੇ ਜਾਣਿਆ ਨਾ ਤੇਰੇ ਅੰਦਰ ਵਿਚ ਕੀ। ਕਹਿਣ ਲੱਗੇ ਜੋਗੀ ਜਤੀ ਤਪੀ ਪਚਹਾਰੇ ਅਰਬੋ ਲੋਕ, ਸਿਆਣੇ ਚਿਨਮੈ ਰਾਉ ਰੰਗ ਤੋਂ ਕਰੀ, ਰਾਉ ਰੰਗ ਕਰਦਾਰੇ। ਫਿਰ ਤੇਰੇ ਕਿਸੇ ਦਾ ਅੰਦਰ ਦਾ ਤੇਰਾ ਕਿਸੇ ਅੰਤ ਪਾਇਆ, ਛਿਨਮੈ ਰਾਉ ਰੰਗ ਕੋ ਕਰੀ। ਕਹਿਣ ਲੱਗੇ ਇੱਕ ਖਿਨ ਲਾਨੇ ਲਾਨਾ ਤੂੰ, ਇੱਕ ਬੰਦਾ ਗਰੀਬ ਏ ਵਿਚਾਰਾ, ਰੋਟੀ ਖੰਨੀ ਖੰਨੀ ਦੀ ਖਾਤਰ ਤੜਪਦਾ ਪਿਆ, ਉਹ ਕਦੀ ਸੁਪਨਾ ਵੀ ਲੈਂਦਾ ਨਹੀਂ ਕਿ ਮੈਂ ਬਾਦਸ਼ਾਹ ਬਣਾਂਗਾ, ਪਰ ਮੇਰੇ ਵਾਹਿਗੁਰੂ ਉਹ ਤਾਂ ਸੋਚਦਾ ਕਿ ਦੋ ਵਕਤ ਦੀ ਪੇਟ ਭਰ ਕੇ ਰੋਟੀ ਮਿਲ ਜਾਏ, ਪਰ ਮੇਰੇ ਵਾਹਿਗੁਰੂ ਜੀ ਤੇਰੇ ਅੰਦਰ ਦਾ ਕਿਸੇ ਨੂੰ ਕੀ ਪਤਾ ਕਿ ਜਿਹੜਾ ਦਰ ਦਰ ਤੇ ਭਿੱਖਿਆ ਮੰਗਣ ਵਾਲਾ ਹੈ, ਤੂੰ ਕਿਸੇ ਦਿਨ ਕੀ ਇੱਕ ਖਿੰਨ ਵਿਚ ਉਹਨੂੰ ਬਾਦਸ਼ਾਹ ਬਣਾ ਦੇਣਾ ਹੈ। ਤੇ ਜਿਸ ਬਾਦਸ਼ਾਹ ਨੇ ਕਦੀ ਸੋਚੀ ਨਹੀਂ ਵੀ ਸਾਨੂੰ ਵੀ ਕਿਸੇ ਦੇ ਡਰ ਤੇ ਝੋਕੇ ਮੰਗਣਾ ਪਏਗਾ, ਤੂੰ ਬਾਦਸ਼ਾਹਾਂ ਦੇ ਗਲੇ ਵਿਚ ਝੋਲੀ ਪਵਾ ਕੇ ਉਹਨਾਂ ਨੂੰ ਡਰ ਡਰ ਤੇ ਮੰਗਣ ਲਈ ਮਜਬੂਰ ਕਰਦੇ ਨੇ। ਤੇਰੀ ਗੱਤ ਨੂੰ, ਤੇਰੇ ਅੰਦਰ ਦੀ ਸਲਾਹ ਨੂੰ ਕੌਣ ਜਾਣਦਾ। ਸਾਹਿਬ ਕਹਿਣ ਲੱਗੇ ਛਿਨਮੈ ਰਾਉ ਰੰਗ ਕੋ ਕਰੀ, ਰਾਉ ਰੰਗ ਕਰਦਾਰੇ ਰੀਤੇ ਭਰੇ ਭਰੇ ਸਖਨਾਵੈ। ਕਹਿਣ ਲੱਗੇ ਜਿਹੜੇ ਭਰੇ ਹੋਏ ਭਾਂਡੇ ਨੇ, ਭਰਿਆਂ ਨੂੰ ਇੱਕ ਖਿੰਨ ਲਾਨਾ ਤੂੰ ਖਾਲੀ ਕਰ ਦੇਣਾ, ਤੇ ਜਿਹੜੇ ਖਾਲੀ ਪਏ ਨੇ ਇੱਕ ਖਿੰਨ ਦੇ ਵਿਚ ਉਹਨਾਂ ਨੂੰ ਭਰ ਦੇਣਾ, ਕਿਉਂਕਿ ਤੇਰੇ ਇਸ ਅੰਦਰ ਦੀ ਖੇਡ ਨੂੰ ਕੋਈ ਨਹੀਂ ਜਾਣਦਾ। ਸਾਹਿਬ ਨੇ ਬੜੇ ਪ੍ਰਮਾਣ ਐਸੇ ਦਿੱਤੇ ਨੇ। ਕਹਿਣ ਲੱਗੇ ਬਾਬੇ ਕਬੀਰ ਦਾ ਇੱਕ ਅੰਮ੍ਰਿਤ ਬਚਨ ਆਉਂਦਾ, ਕਹਿਣ ਲੱਗੇ ਅੰਤ ਨਾ ਜਾਪੈ ਕਿਆ ਮਨ ਮੰਤ। ਮੇਰੇ ਵਾਹਿਗੁਰੂ ਤੇਰੇ ਅੰਦਰ ਕੀ ਏ, ਤੇਰੇ ਅੰਦਰ ਦੀ ਸਲਾਹ, ਤੇਰੇ ਅੰਦਰ ਦਾ ਮਸ਼ਵਰਾ, ਤੇਰੇ ਅੰਦਰ ਦੀ ਖੇਡ, ਤੇਰੇ ਅੰਦਰ ਦੇ ਭੇਦ ਨੂੰ ਕਿਸੇ ਨੇ ਕੀ ਜਾਣਨਾ। ਸਾਹਿਬ ਦਾ ਬਚਨ ਹੁੰਦਾ, ਕਹਿਣ ਲੱਗੇ ਜੋ ਮੇਰੇ ਕਰਤੇ ਪੁਰਖ ਤੂੰ ਕਰਨਾ ਖੁੰਡਾ ਉਹ ਕੁਛ ਹੈ। ਕਹਿਣ ਲੱਗੇ ਕਬੀਰ ਜੋ ਮੈਂ ਚਿਤਵੋਂ ਨਾ ਕਰੈ ਮੇਰਾ ਚਿਤਵੈ ਕਿਆ ਹੋਏ, ਆਪਣਾ ਚਿਤਵਿਆ ਹਰ ਕਰੈ ਜੋ ਮੇਰਾ ਚਿਤ ਨਾ ਹੋਏ। ਕਹਿੰਦੇ ਜੋ ਮੈਂ ਚਿਤਵਾਂ ਵੀ ਵਾਹਿਗੁਰੂ ਤੂੰ ਆ ਕਰ ਦੇ। ਕਹਿਣ ਲੱਗੇ ਮੇਰੇ ਚਿਤਵਨ ਦੇ ਨਾਲ ਤੂੰ ਕੁਝ ਨਹੀਂ ਕਰਨਾ, ਕਿਉਂਕਿ ਮੈਂ ਜਿਤਨੇ ਮਰਜ਼ੀ ਹਵਾਈ ਕਿਲੇ ਉਸਾਰੀ ਜਾਂ, ਅਖੀਰ ਤੇ ਕਰਨਾ ਤੂੰ ਉਹ ਕੁਝ ਜੋ ਕੁਝ ਤੇਰੇ ਕਿਰਦੇ ਦੇ ਵਿਚ ਪਿਆ। ਸਾਹਿਬ ਨੇ ਇਹ ਬਚਨ ਬਾਣੀ ਵਿਚ ਬੜੇ ਦਿੱਤੇ। ਕਹਿਣ ਲੱਗੇ ਮਤਾ ਕਰੈ ਪੱਛਮ ਕੈ ਤਾਈ, ਅੰਤ ਨਾ ਜਾਪੈ ਕਿਆ ਮਨ ਮੰਤ। ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ, ਇੱਕ ਖਿਨ ਲਾਨੈ ਤੁਰਨਾ ਪੱਛਮ ਨੂੰ ਹੋਵੇ, ਰਾਤ ਸਲਾਹ ਕਰੀਏ ਤੇ ਸਵੇਰੇ ਤੂਰ ਤੂੰ ਉਹਦੇ ਬਿਲਕੁਲ ਵਿਪਰੀਤ ਪੂਰਬ ਨੂੰ ਦੇਣਾ। ਸਾਹਿਬ ਨੇ ਇਹੀ ਬਚਨ ਬਾਣੀ ਵਿਚ ਕਹਿ, ਵਾਹਿਗੁਰੂ ਜੀ ਤੇਰੇ ਅੰਦਰ ਦਾ ਕਿਸੇ ਨੇ ਅੰਤ ਨਹੀਂ ਪਾਇਆ, ਕਦੀ ਕਿਸੇ ਨਾਲ ਤੂੰ ਸਲਾਹ ਕਰਦਾ ਵੀ ਨਹੀਂ। ਸਾਹਿਬ ਦੇ ਬਚਨ ਆਉਂਦੇ ਨੇ ਬੀਓ ਪੁੱਛਣਾ ਮਸਲਤ ਧਰੈ, ਕਦੀ ਕਿਸੇ ਦੂਜੇ ਨੂੰ ਪੁੱਛ ਕੇ ਸਲਾਹ ਵੀ ਨਹੀਂ ਕਰਦਾ, ਮੈਂ ਆਹ ਕੰਮ ਕਰ ਲੱਗਾ ਵਾ ਕਰਾਂ ਕਿ ਨਾ। ਸਾਹਿਬ ਬਾਬਾ ਰਵਿਦਾਸ ਤਾਂ ਕਹਿੰਦੇ ਨੇ ਕਿ ਤੇਰੇ ਅੰਦਰ ਦਾ ਕਿਸੇ ਨੂੰ ਪਤਾ ਨਹੀਂ, ਕਿਉਂਕਿ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਤਰੈ। ਜਾਕੀ ਛੋਟ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ ਕਿਸੇ ਨੂੰ ਕੀ ਪਤਾ ਕਿ ਜਿਹਦੇ ਪਰਛਾਵੇਂ ਤੋਂ ਜਿਹਦੇ ਨੇੜੇ ਲੱਗਣ ਨਾਲ ਬੰਦਾ ਪਿੱਟ ਜਾਂਦਾ ਹੈ ਇੱਕ ਖਿਨ ਵਿੱਚ ਉਹਨਾਂ ਨੂੰ ਬਾਦਸ਼ਾਹ ਦੇ ਤਖ਼ਤ ਦੇ ਦੇਣਾ ਤੇਰੇ ਅੰਦਰ ਦੀ ਇਸ ਕੁੰਡੀ ਨੂੰ ਕੇਵਲ ਤੁਸੀਂ ਸਮਝਦੇ ਹੋ ਕਹਿਣ ਲੱਗੇ ਜਾਕੀ ਛੋਟ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਇੱਕ ਪੰਜਾਬੀ ਫਕੀਰ ਹੋਇਆ ਵੈਸੇ ਉਹ ਜੰਮਪਲ ਸੀ ਕਾਬਲ ਦੀ ਧਰਤੀ ਦਾ ਪੰਜਾਬ ਦੀ ਧਰਤੀ ਤੇ ਉਹ ਵਿਚਰਿਆ ਬੜਾ ਬਹਾਦਰ ਸੂਰਮਾ ਸੀ ਵਜੀਦ ਖਾਨ ਉਹਦਾ ਨਾਮ ਸੀ ਪਹਿਲਾਂ ਉਹ ਵਜੀਦ ਖਾਨ ਡਾਕੂ ਸੀ ਉਹਦਾ ਨਾਂ ਸੁਣ ਕੇ ਹਕੂਮਤ ਦੇ ਸਿਪਾਹੀ ਵੀ ਥਰ ਥਰ ਕੇ ਕੰਬਦੇ ਸਨ ਤੇ ਸਿੱਖ ਵਿਦਵਾਨ ਨੇ ਉਹਦੇ ਸੰਬੰਧੀ ਕੁਝ ਲਿਖਿਆ ਉਹਦੀ ਰਚਨਾ ਵੀ ਮਿਲਦੀ ਹੈ ਕਿ ਮੇਰੇ ਵਾਹਿਗੁਰੂ ਤੇਰਾ ਕੋਈ ਅੰਤ ਥੋੜਾ ਜੋ ਕੁਝ ਤੂੰ ਕਰਨਾ ਚਾਹੇ ਤੇਰੇ ਕੀਤੇ ਨੂੰ ਕੋਈ ਰੋਕ ਨਹੀਂ ਸਕਦਾ ਉਹ ਕਾਬਲ ਦੀ ਧਰਤੀ ਤੇ ਡਾਕੇ ਵੀ ਉਹਨੇ ਮਾਰੇ ਲੋਕ ਉਹਦੇ ਨਾਂ ਨੂੰ ਸੁਣ ਕੇ ਘਬਰਾਉਂਦੇ ਸਨ ਪਰ ਪਤਾ ਨਹੀਂ ਅਚਨਚੇਤ ਇੱਕ ਦਿਨ ਅੰਦਰ ਨੂੰ ਠੋਕਰ ਵੱਜੀ ਕਿਸੇ ਦੇ ਘਰ ਡਾਕਾ ਮਾਰਿਆ ਔਰਤ ਦੀ ਦਰਦ ਭਰੀ ਆਵਾਜ਼ ਨੇ ਉਸ ਵਜੀਦ ਖਾਨ ਦੀ ਆਤਮਾ ਨੂੰ ਝੰਜੋੜ ਦਿੱਤਾ ਗਿਆ ਸਭ ਕੁਝ ਛੱਡ ਦਿੱਤਾ ਹਥਿਆਰ ਸ਼ਸਤਰ ਛੱਡ ਦਿੱਤੇ ਕੰਨ ਪਾਤੇ ਜੋਗੀ ਮਿਲ ਗਏ ਉਹਨਾਂ ਨਾਥਾਂ ਨਾਲ ਉਹਨਾਂ ਜੋਗੀਆਂ ਦੇ ਨਾਲ ਰਲ ਗਿਆ ਤੇ ਰਲ ਕੇ ਜਿੱਥੇ ਉਹਨਾਂ ਜਾਣਾ ਉਹਨਾਂ ਦੀ ਮੰਡਲੀ ਨਾਲ ਜਾਣਾ ਕਹਿੰਦੇ ਨੇ ਉਹਨਾਂ ਜੋਗੀਆਂ ਕੋਲ ਧਨ ਦੌਲਤ ਮਾਲ ਅਸਬਾਬ ਬਹੁਤ ਸੀ ਤੇ ਜਿਸ ਥਾਂ ਤੇ ਉਹਨਾਂ ਟਿਕਾਣਾ ਕੀਤਾ ਤੇ ਉਸ ਟਿਕਾਣੇ ਨੂੰ ਡਾਕੂ ਇੱਕ ਦਿਨ ਲੁੱਟ ਕੇ ਲੈ ਗਏ ਤੇ ਜਦੋਂ ਹਕੂਮਤ ਦੇ ਸਿਪਾਹੀ ਰਾਜੇ ਦੇ ਅਹਿਲਕਾਰ ਉੱਥੇ ਆਏ ਪਤਾ ਕਰਨ ਦੇ ਲਈ ਜਾਣਕਾਰੀ ਲੈਣ ਲਈ ਤੇ ਸਾਰੇ ਸਾਧੂਆਂ ਨੂੰ ਨਾਥਾਂ ਨੂੰ ਦੇਖਿਆ ਤੇ ਇੱਕ ਸਿਪਾਹੀ ਨੇ ਪਹਿਚਾਣ ਲਿਆ ਵੀ ਆਹ ਨਾਥ ਇੰਜ ਲੱਗਦਾ ਜਿਵੇਂ ਵਜੀਦ ਖਾਂ ਹੋਵੇ ਕਦੀ ਇਹਦਾ ਨਾਂ ਸੁਣ ਕੇ ਲੋਕ ਕੰਬਦੇ ਸਨ ਤੇ ਅੱਜ ਇਹਦੇ ਹੁੰਦਿਆਂ ਸੁਣਦਿਆਂ ਸਭ ਕੁਝ ਲੁੱਟਿਆ ਗਿਆ ਉਹਨੇ ਕੋਲ ਜਾ ਕੇ ਕਹਿੰਦਾ ਤੁਸੀਂ ਵਜੀਦ ਖਾਂ ਤੇ ਨਹੀਂ ਉਸ ਨਾਥ ਦੀਆਂ ਅੱਖਾਂ ਭਰ ਰਹੀਆਂ ਕਹਿੰਦਾ ਹਾਂ ਮੈਂ ਵਜੀਦ ਖਾਂ ਹਾਂ ਤੇ ਇੱਕੋ ਦਮ ਰੋਲਾ ਪਾ ਕੇ ਕਹਿੰਦਾ ਤੇਰੇ ਨਾਮ ਨੂੰ ਸੁਣ ਕੇ ਤਾਕਤਵਰ ਵੀ ਥਰ ਥਰ ਕੰਬਦੇ ਸਨ ਅੱਜ ਕੀ ਭਾਣਾ ਵਾਪਰ ਗਿਆ ਵੀ ਤੇਰੇ ਹੁੰਦਿਆਂ ਹੋਇਆ ਸਾਰੇ ਡੇਰੇ ਨੂੰ ਲੁੱਟ ਕੇ ਲੈ ਗਿਆ ਤੇਰੀ ਤਾਕਤ ਕਿੱਥੇ ਚਲੀ ਗਈ ਉਹਨੇ ਇੱਕ ਪੰਕਤੀ ਕਈ ਕਹਿਣ ਲੱਗੇ ਹੋਤੇ ਪੂਤ ਅਫਗਾਨ ਕੇ ਦੇਤੇ ਦਸਤੇ ਮੋੜ ਕਹਿੰਦਾ ਜਦੋਂ ਪਠਾਣਾ ਦਾ ਪੁੱਤਰ ਸਨ ਸ਼ਸਤਰ ਵਿਦਿਆ ਦਾ ਅਭਿਆਸੀ ਸਨ ਉਦੋਂ ਤੁਹਾਡੀ ਵਰਗੀ ਫੌਜ ਦੇ ਮੈਂ ਮੂੰਹ ਭੰਨ ਦਿੰਦਾ ਸਾਂ ਕਹਿਣ ਲੱਗਾ ਹੋਤੇ ਪੂਤ ਅਫਗਾਨ ਕੇ ਦੇਤੇ ਦਸਤੇ ਮੋੜ ਨਾਲ ਉਹ ਕਹਿੰਦਾ ਓਟ ਗਈ ਰਘੁਨਾਥ ਕੀ ਸਕੇ ਨਾ ਤਿਨਕਾ ਤੋੜ ਕਹਿੰਦਾ ਜਿੱਦਣ ਦੀਆਂ ਨਾਥਾਂ ਦੀ ਟੇਕ ਲਈ ਆ ਨਾ ਸੱਜਣਾ ਤਿਨਕਾ ਤੋੜਨ ਜੋਗੇ ਨਹੀਂ ਰਹਿ ਗਏ ਸ਼ਸਤਰ ਤਾਂ ਕੀ ਚਲਾਣੇ ਸਨ ਦਸਤੇ ਤਾਂ ਕੀ ਮੋੜਨੇ ਸਨ ਆਪਣੇ ਪੱਲੇ ਆਪਣੀ ਰੱਖਿਆ ਕਰਨ ਜੋਗਾ ਕੁਝ ਨਹੀਂ ਉਹਨੇ ਛੱਡਿਆ ਫਕੀਰੀ ਲਿਬਾਸ ਵਿੱਚ ਉਹਨੇ ਫਿਰ ਬੰਦਗੀ ਕੀਤੀ ਉਹਨੇ ਕੁਝ ਦੋਹੜੇ ਲਿਖੇ ਮੈਂ ਸਿਰਫ ਅਰਜ਼ ਕਰ ਰਿਹਾ ਹਰ ਇੱਕ ਪੀਰ ਫਕੀਰ ਜਿੰਨੇ ਸਾਈ ਨੂੰ ਜਾਣਿਆ ਖਿਰਦੇ ਦੇ ਦਰਵਾਜ਼ੇ ਨਾਲ ਉਹ ਇੱਥੇ ਆ ਕੇ ਸਿਰ ਝੁਕਾ ਦਿੰਦਾ ਤੂੰ ਵੱਡਾ ਸਾਡੀ ਅਲਪ ਮਾਤੇ ਉਹਨੇ ਇਹ ਕੁਝ ਲਿਖੇ ਸਨ ਸਾਹਿਬ ਕਹਿੰਦੇ ਨੇ ਤੇਰੇ ਅੰਦਰ ਦੇ ਮਸ਼ਵਰੇ ਦਾ ਤੇਰੇ ਅੰਦਰ ਦੀ ਸਲਾਹ ਦਾ ਕਿਸੇ ਨੇ ਅੰਤ ਨਹੀਂ ਪਾਇਆ ਤੇਰੇ ਮਨ ਵਿੱਚ ਕੀ ਏ ਤੂੰ ਕੀ ਕਰਨਾ ਚਾਹੁੰਦਾ ਉਹਦੇ ਕੋਈ ਦੋਹੜੇ ਆਉਂਦੇ ਨੇ ਉਹ ਕਹਿੰਦਾ ਗਈਆਂ ਗਾਵਾਂ ਖਾਵਣ ਘਾਹ ਮਲੀਦਾ ਕੁੱਤਿਆਂ ਉਹ ਵੇਖੋ ਉਹਦੀ ਬੋਲੀ ਬੜੀ ਠੇਠ ਪੰਜਾਬੀ ਜੀ ਉਹ ਕਹਿੰਦਾ ਗਾਂ ਅੰਮ੍ਰਿਤ ਵਰਗਾ ਦੁੱਧ ਦਿੰਦੀ ਏ ਪਰ ਕਦੀ ਕਿਸੇ ਨੇ ਗਾਂ ਨੂੰ ਦੁੱਧ ਨਹੀਂ ਉਹ ਪਿਆ ਮੇਰੇ ਵਾਹਿਗੁਰੂ ਤੂੰ ਕਿਹੋ ਜਿਹੀ ਖੇਡ ਖੇਡਣਾ ਜਿੰਨੇ ਅੰਮ੍ਰਿਤ ਵਰਗਾ ਦੁੱਧ ਦੇਣਾ ਉਹ ਹਰਾ ਘਾਹ ਤੇ ਖਾਂਦੀ ਏ ਤੇ ਜਿਸ ਕੁੱਤੇ ਨੇ ਭੌਂਕਣਾ ਲੋਕ ਉਹਨੂੰ ਮਲਾਈ ਤੇ ਦੁੱਧ ਪੈਰ ਲਾ ਕੇ ਪਾਉਂਦੇ ਕਹਿਣ ਲੱਗੇ ਗਾਵਾਂ ਖਾਵਣ ਘਾਹ ਮਲੀਦਾ ਕੁੱਤਿਆਂ ਤੇ ਉਹਨੇ ਸ਼ਬਦ ਬੜੇ ਇਹੋ ਜਿਹੇ ਵਰਤੇ ਨੇ ਕਹਿਣ ਲੱਗੇ ਫਿਰ ਕਰਨਾ ਤੂੰ ਕੀ ਕਹਿਣ ਲੱਗੇ ਜਾਗਦਿਆਂ ਨੂੰ ਲੁੱਟ ਕੇ ਦੈ ਤੂੰ ਸੁੱਤਿਆਂ ਜਿਹੜੇ ਜਾਗਦੇ ਨੇ ਉਹਨਾਂ ਦੇ ਅੰਦਰ ਖੋ ਕੇ ਜਿਹੜੇ ਸੁੱਤੇ ਨੇ ਉਹਨਾਂ ਦੇ ਘਰ ਕਈ ਵਾਰੀ ਤੂੰ ਭਰ ਦੇਣਾ ਕਹਿਣ ਲੱਗੇ ਚੌਂ ਕੰਡੀ ਪਾਣੀ ਚਾਰ ਚੁਫੇਰੇ ਪਾਣੀ ਤੂੰ ਪਾਣੀ ਪੈਦਾ ਕੀਤਾ ਚੌਂ ਕੁੰਡੀ ਪਾਣੀ ਸਰ ਤਲ ਸਰ ਬਸਰ ਵਜੀਦਾ ਕੌਣ ਕਹਿ ਸਾਹਿਬ ਕੌਣ ਆਖੇ ਸਾਹਿਬ ਨੂੰ ਇਉਂ ਨਹੀਂ ਤੂੰ ਅੰਜ ਕਰ ਉਹਨੇ ਇੱਕ ਕੁਝ ਰੱਬ ਦੇ ਹੁਕਮ ਸੰਬੰਧੀ ਕਿਹਾ ਕਹਿਣ ਲੱਗੇ ਇਕਨਾ ਦੇ ਘਰ ਪੁੱਤ ਪੁੱਤਾਂ ਘਰ ਪੋਤਰੇ ਤੇਰੇ ਅੰਦਰ ਕੀ ਹੈ ਸਾਨੂੰ ਕੋਈ ਪਤਾ ਇੱਕ ਪੁੱਤਰਾਂ ਪੁੱਤਰਾਂ ਨੂੰ ਪਾਲਦਾ ਪਿਆ ਤੇ ਕਹਿੰਦਾ ਕੱਲ ਨੂੰ ਮੇਰੇ ਪੁੱਤਰ ਦੇ ਘਰ ਪੁੱਤਰ ਹੋਣਗੇ, ਪੋਤਰੇ ਨੇ ਖੁਸ਼ੀ ਨਾਲ ਜ਼ਿੰਦਗੀ ਬਤੀਤ ਕਰਾਂਗਾ। ਇਕਨਾ ਦੇ ਘਰ ਪੁੱਤ ਪੁੱਤਾ ਕਰ ਪੋਤਰੇ, ਇਕਨਾ ਦੇ ਘਰ ਧੀਆਂ ਧੀਆਂ ਕਰ ਦੋਤਰੇ। ਤੇ ਕਹਿੰਦਾ ਇਕਨਾ ਦਾ ਇੱਕ, ਇਕਨਾ ਦੇ ਘਰ ਇੱਕ ਤੇ ਉਹ ਵੀ ਜਾਏ ਮਰ, ਹੁਣ ਤੇਰੀ ਖੇਡ ਹੈ ਨਾ, ਇੱਕ ਦੇ ਪੁੱਤਰ ਦੋਤਰੇ, ਇੰਨਾ ਵੱਡਾ ਪਰਿਵਾਰ ਤੇ ਇੱਕ ਦਾ ਇੱਕ ਹੀ ਮਹਿੰਗਾ, ਤੇ ਜੇ ਉਹਨੂੰ ਮਾਰ ਲੈ ਤੇ ਰਸ ਕਿਸੇ ਨੇ ਫੜ ਤੋੜਾ ਲੈਣਾ। ਕਹਿਣ ਲੱਗੇ ਇਕਨਾ ਦੇ ਘਰ ਇੱਕ ਉਹ ਵੀ ਜਾਏ ਮਰ, ਵਜੀਦਿਆ ਕੌਣ ਆਖੇ ਸਾਹਿਬ ਨੀ ਉਹ ਨਹੀਂ ਤੂੰ ਅੰਜ ਕਰ। ਉਹਨੇ ਬੜੇ ਸੋਹਣੇ ਪੂਰੀ ਇਹ ਕਵਿਤਾ, ਕਾਫੀ ਸੋਹਣੀ ਕਿਤਾਬ ਇਹਦੀ ਪੜ੍ਹਨ ਦੇ ਲਾਇਕ, ਉਹਨੇ ਇੱਕ ਹੋਰ ਵਰਤਿਆ। ਕਹਿਣ ਲੱਗਾ ਮੂਰਖ ਨੂੰ ਅਸਵਾਰੀ ਹਾਥੀ ਘੋੜਿਆ, ਹੇ ਪ੍ਰਭੂ ਤੇਰੀ ਖੇਡ। ਜਿਹੜੇ ਬੰਦੇ ਮੂਰਖ, ਜਿਨ੍ਹਾਂ ਨੂੰ ਚਾਰ ਬੰਦਿਆਂ ਵਿੱਚ ਗੱਲ ਕਰਨ ਦੀ ਬਹਿਣ ਦੀ ਅਕਲ ਨਹੀਂ, ਉਹਨਾਂ ਨੂੰ ਕੀਮਤੀ ਸਵਾਰੀਆਂ ਦੇਣਾ। ਜਿਹੜੇ ਲੋਕਾਂ ਨੂੰ ਉਪਦੇਸ਼ ਦੇਣ ਲਈ ਤੁਰਦੇ ਨੇ, ਨੰਗੀ ਪੈਰੀ ਝੋਲੀ ਅੱਡ ਕੇ ਮੰਗਦੇ ਫਿਰਦੇ ਨੇ। ਕਹਿਣ ਲੱਗੇ ਮੂਰਖ ਨੂੰ ਅਸਵਾਰੀ ਹਾਥੀ ਘੋੜਿਆ, ਪੰਡਿਤ ਪੈਰ ਪਿਆਦੇ ਪਾਤੇ ਜੋੜਿਆ, ਕਰਨ ਸੁਗੜ ਮਜ਼ੂਰੀ ਮੂਰਖ ਦੇ ਜਾਏ ਘਰ। ਸਿਆਣੇ ਮੂਰਖਾਂ ਦੀ ਨੌਕਰੀ ਤਾਂ ਕਰਦੇ ਨੇ, ਵਜੀਦਿਆ ਕੌਣ ਤੇਰੀ, ਤੇਰੇ ਸੰਤਨ ਕੀ ਹੋ ਚੇਰੀ। ਕਹਿਣ ਲੱਗੇ ਮੇਰੇ ਵਾਹਿਗੁਰੂ ਜੀ, ਜਿਹੜੇ ਰੋਂਦੇ ਨੇ ਉਹ ਹੱਸ ਪੈਂਦੇ ਨੇ, ਜਿਹੜੇ ਹੱਸਦੇ ਨੇ ਖਿੰਨ ਵਿੱਚ ਰੋਣ ਲੱਗ ਪੈਂਦੇ ਨੇ, ਤੇਰੇ ਅੰਦਰ ਦਾ ਕਿਸੇ ਨੇ ਭੇਦ ਨਹੀਂ ਪਾਇਆ। ਕਹਿਣ ਲੱਗੇ ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਤਾ ਕਿਆ ਮਨ ਮੰਤ। ਤੇ ਬਾਬੇ ਫਰੀਦ ਦਾ ਇਹੀ ਬਚਨ ਤਾਂ ਅਸੀਂ ਪੜ੍ਹਨੇ ਆ, ਭਾਵਾਂ ਇਹ ਸ਼ਲੋਕ ਹਰ ਇੱਕ ਨੂੰ ਚੇਤੇ ਵੇ, ਤੇਰੇ ਅੰਦਰ ਦਾ ਕਿਸੇ ਨੇ ਅੰਤ ਨਹੀਂ ਪਾਇਆ। ਆਪਾਂ ਪੜ੍ਹਨੇ ਦਰਿਆਵੈ ਕੰਨੈ ਬਗਲਾ ਬੈਠਾ ਕੇਲ ਕਰੇ, ਇੱਥੇ ਬਗਲਾ ਸ਼ਬਦ ਜ਼ਰੂਰ ਵਰਤਿਆ, ਪਰ ਬਗਲਾ ਦਾ ਅਰਥ ਹੈ ਜੀਵ ਰੂਪੀ ਬਗਲਾ, ਮਨੁੱਖ ਰੂਪੀ ਬਗਲਾ। ਘਰ ਵਿੱਚ ਬੈਠਾ ਚਿੱਤ ਖਿਆਲ ਵੀ ਨਹੀਂ ਵੀ ਮੈਨੂੰ ਵੀ ਮੌਤ ਕਦੀ ਆਉਣੀ, ਅੱਜ ਰਾਤ ਮੈਂ ਬੈਠਾ ਵਾਂ, ਸਵੇਰੇ ਮੇਰੇ ਲਈ ਦਿਨ ਚੜ੍ਹਨਾ ਕਿ ਨਹੀਂ, ਤੇਰੇ ਅੰਦਰ ਦਾ ਵਾਹਿਗੁਰੂ ਅੰਤ ਕੋਈ ਨਹੀਂ। ਕਹਿਣ ਲੱਗੇ ਦਰਿਆ ਦਾ ਕੰਨੈ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ। ਹੰਜ ਹੰਝ ਦਾ ਅਰਥ ਇੱਥੇ ਵੇ ਹੰਸ, ਪਹਿਲਾਂ ਸ਼ਬਦ ਬਗਲਾ ਵਰਤਿਆ ਫਿਰ ਸ਼ਬਦ ਹੰਝ ਵਰਤਿਆ। ਇਹਦਾ ਅਰਥ ਪ੍ਰੋਫੈਸਰ ਜੀ ਕਰਦੇ ਨੇ ਕਿ ਹੰਝ ਦਾ ਅਰਥ ਹੈ ਕਿ ਉਹ ਬਗਲਾ ਜਿਹਦੇ ਖੰਭ ਹੰਸ ਵਰਗੇ ਚਿੱਟੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਕਹਿਣ ਲੱਗੇ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ, ਰੱਬ ਕੀਆਂ ਅੰਤ ਨਾ ਜਾਤਾ ਕਿਆ ਮਨ ਮੰਤ, ਨਰ ਚਾਹਤ ਕਛ ਔਰ ਔਰਾ ਕੀ ਔਰਾ ਭਈ, ਚਿਤਵਤ ਰਹੋ ਠਗੌਰ ਨਾਨਕ ਫਾਂਸੀ, ਗੱਲ ਪਰੀ ਅੰਤ ਨਾ ਜਾਤਾ ਕਿਆ ਮਨ ਮੰਤ। ਤੇਰੇ ਅੰਦਰ ਦੀ ਘੁੰਡੀ, ਤੇਰੇ ਅੰਦਰ ਜੋ ਕੁਝ ਤੂੰ ਕਰਨਾ ਇਹ ਕਿਸੇ ਨੂੰ ਕੋਈ ਪਤਾ ਨਹੀਂ। ਤੇ ਵੈਸੇ ਲਾਂਦਾ ਉਹ ਇੱਕ ਖੇਮੀ ਹੈ, ਮੈਂ ਪਿਛਲੀ ਵਾਰੀ ਇੱਕ ਅਰਜ਼ ਕਰਕੇ ਗਿਆ ਸਾਂ, ਪੀਰ ਦਸਤਗੀਰ ਨੇ ਇਹ ਪੁੱਛਿਆ ਸੀ ਨਾ ਕਿ ਬਾਬਾ ਨਾਨਕ ਰੱਬ ਕਰਦਾ ਕੀ ਏ, ਸਵਾਲ ਤਾਂ ਉਹਨੇ ਬੜੇ ਕੀਤੇ, ਪੁੱਛਿਆ ਕਰਦਾ ਕੀ ਏ, ਤੇ ਸਾਹਿਬ ਨੇ ਕਿਹਾ ਉਹਦਾ ਅੰਤ ਕੋਈ ਨਹੀਂ। ਕਹਿੰਦਾ ਫਿਰ ਵੀ, ਹੁਣ ਪੀਰ ਬੈਠਾ ਸੀ ਉੱਚੀ ਥਾਂ ਤੇ, ਉਹਨੇ ਸਮਝਿਆ ਬਾਬੇ ਨਾਨਕ ਨੂੰ ਉਹਦੇ ਚੇਲੇ ਬਾਲ ਕੇ ਬੜੇ ਸਨ, ਵੀ ਇਹ ਮੇਰੇ ਤੋਂ ਨੀਵਾਂ ਖਲੋਵੇਗਾ। ਹਜ਼ੂਰ ਜਿੱਥੇ ਵੀ ਗਏ ਪਿਆਰੇ ਨੇ ਸ਼ਬਦ ਦੇ ਬਾਣ ਮਾਰ ਮਾਰ ਕੇ ਉਹਦੀ ਪ੍ਰੇਮ ਦੀ ਖੇਡ ਖੇਡੀ, ਤਖਤਾਂ ਤੇ ਬੈਠਣ ਵਾਲੇ ਉਹਨੂੰ ਤਖਤ ਤੇ ਬਿਠਾ ਕੇ ਨਮਸਕਾਰਾ ਕਰਨ ਲੱਗ ਪਏ। ਮੱਕੇ ਵਿੱਚ ਪੈਰ ਪਾਉਣ ਤੋਂ ਉਹਨੂੰ ਲੱਤ ਮਾਰਨ ਵਾਲੇ ਤਰਲੇ ਕਰਦੇ ਨੇ, ਜਾਂਦਿਆਂ ਆਪਣੀ ਖੜਾਮ ਹੀ ਦੇ ਜਾ, ਘੱਟੋ ਘੱਟ ਤੇਰੀ ਖੜਾਮ ਨੂੰ ਨਮਸਕਾਰ ਕਰਕੇ ਤੇਰਾ ਪਿਆਰ ਮਾਣ ਲਵਾਂਗੇ। ਉੱਥੇ ਸਾਹਿਬ ਨੂੰ ਕਹਿੰਦਾ ਰੱਬ ਕੀ ਕਰਦਾ। ਹਜ਼ੂਰ ਨੇ ਕਿਹਾ ਤੂੰ ਉੱਤੇ ਬੈਠਾ, ਤੂੰ ਥੱਲੇ ਖਲੋ, ਮੈਂ ਉੱਤੇ ਬਹਿ ਕੇ ਦੱਸਾਂਗਾ। ਉਹ ਥੱਲੇ ਆ ਗਿਆ, ਸਾਹਿਬ ਉੱਤੇ ਬਹਿ ਕੇ ਕਹਿੰਦੇ ਨੇ ਬਸ ਰੱਬ ਆ ਹੀ ਕਰਦਾ, ਆ ਇੱਕ ਘੜੀ ਤੂੰ ਉੱਤੇ ਸੈ ਮੈਂ ਥੱਲੇ, ਤਾਂ ਹੁਣ ਮੈਂ ਉੱਤੇ ਬਹਿ ਗਿਆ ਤੂੰ ਥੱਲੇ ਹੋ ਗਿਆ। ਇੱਕ ਖੇਲ ਨਹੀਂ ਲਾਂਦਾ, ਤਖਤਾਂ ਤੇ ਬੈਠਣ ਵਾਲਿਆਂ ਨੂੰ ਭਿਖਾਰੀ ਬਣਾਉਂਦਾ, ਤੇ ਜਿਹੜੇ ਉੱਤੇ ਬੈਠੇ ਨੇ ਉਹਨਾਂ ਨੂੰ ਇੱਕ ਖਿਣ ਦੇ ਅੰਦਰ ਭਿਖਾਰੀ ਤੇ ਭਿਖਾਰੀਆਂ ਨੂੰ ਬਾਅਦ ਚ। ਸਾਹਿਬ ਕਹਿੰਦੇ ਨੇ ਤੇਰੇ ਬਾਰੇ ਕਿਸੇ ਨੇ ਅੰਤ ਨਹੀਂ ਪਾਇਆ, ਤੇਰੇ ਅੰਦਰ ਨੂੰ ਕੋਈ ਨਹੀਂ ਜਾਣਦਾ, ਅੰਤ ਨਾ ਜਾਪੈ ਕੀਤਾ ਆਕਾਰ। ਜੋ ਕੁਝ ਆਕਾਰ ਦਾ ਅਰਥ ਸ਼ਕਲਾਂ ਵੀ, ਤੇ ਆਕਾਰ ਦਰ ਤੇ ਜਿਹੜੀ ਸ੍ਰਿਸ਼ਟੀ ਤੁਸੀਂ ਰਚ ਦਿੱਤੀ ਏ, ਤੇਰਾ ਅੰਤ ਕਿਸੇ ਕੀ ਪਾਉਣਾ ਸੀ ਦਾਤਾ, ਤੇਰੇ ਬਣਾਏ ਹੋਏ ਇਸ ਆਕਾਰ ਦਾ ਵੀ ਅਜੇ ਤੱਕ ਕੋਈ ਅੰਤ ਨਹੀਂ ਪਾ ਸਕਿਆ। ਸਮੁੰਦਰ ਵਿੱਚ ਕਈ ਥਾਵਾਂ ਐਸੀਆਂ ਨੇ ਜਿੱਥੋਂ ਤੱਕ ਇਸ ਮਨੁੱਖ ਦੀ ਪਹੁੰਚ ਨਹੀਂ, ਜਿੱਥੋਂ ਤੱਕ ਇਹ ਪਹੁੰਚ ਨਹੀਂ ਸਕਿਆ, ਪਰ ਉਸ ਕਰਤੇ ਪੁਰਖ ਵਾਹਿਗੁਰੂ ਤੇਰੇ ਬਣਾਏ ਹੋਏ ਆਕਾਰ ਦਾ ਅੰਤ ਨਹੀਂ। ਅੰਤ ਨਾ ਜਾਪੈ ਪਾਰਾ ਵਾਰ, ਹੇ ਪ੍ਰਭੂ ਤੇਰਾ ਪਾਰ ਵਾਲਾ ਪਾਸਾ, ਤੇਰਾ ਪਾਰ ਵਾਲਾ ਬੰਨਾ ਕਿਸੇ ਨੇ ਨਹੀਂ ਪਾਇਆ। ਖੇ ਲੱਗੇ ਅੰਤ ਕਾਰਨ ਕੇਤੇ ਬਿਲ ਲਾਹੇ। ਹੇ ਮੇਰੇ ਵਾਹਿਗੁਰੂ ਜੀ, ਬੇਅੰਤ ਜੀਵ ਐਸੇ ਨੇ ਜਿਹੜੇ ਤਰਲੇ ਲੈਂਦੇ ਪਏ ਨੇ ਤੇਰਾ ਅੰਤ ਪਾ ਲਈਏ, ਪਰ ਕਹਿਣ ਲੱਗੇ ਨਿਰੰਕਾਰ ਤਾਂ ਕਿ ਅੰਤ ਨਾ ਪਾਏ ਜਾਏ। ਤੇਰਾ ਅੰਤ ਤਾਂ ਵੀ ਕੋਈ ਨਹੀਂ ਪਾ ਸਕਦਾ ਜਿਤਨੇ ਮਰਜ਼ੀ ਕੋਈ ਤਰਲੇ ਲਈ ਜਾਏ। ਸਾਹਿਬ ਨੇ ਬਾਣੀ ਵਿਚ ਕਿਹਾ, ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਬਿਲਾਂਦੇ ਪਏ ਨੇ, ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਬ੍ਰਹਮਾ ਬ੍ਰਹਮਾ ਦੇ ਪੁੱਤਰ ਸ਼ਿਵਜੀ ਤੇ ਸ਼ੇਖ ਨਾਗ ਵਰਗੇ ਜਿਹੜੇ ਰੋਜ਼ ਤੇਰੀ ਸਿਫਤ ਕਰਦੇ ਨੇ, ਉਹ ਵੀ ਕਹਿੰਦੇ ਨੇ ਵਾਹਿਗੁਰੂ ਜੀ ਤੇਰਾ ਅੰਤ ਨਹੀਂ। ਸਾਹਿਬ ਕਹਿਣ ਲੱਗੇ, ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ। ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਓ, ਹਨੁਮਾਨ ਸਰਗੰਦ ਸਮਾਨਾ, ਸੁਰਪਤ ਨਰਪਤ ਨਹੀਂ ਗੁਣ ਜਾਣਾ, ਕਮਲਾ ਪਤ ਕਬਲਾ ਨਹੀਂ ਜਾਣਾ, ਚਾਰ ਵੇਦ ਅਰ ਸਿਮਰਤ ਪੁਰਾਣਾ। ਕਹਿਣ ਲੱਗੇ ਮੇਰੇ ਵਾਹਿਗੁਰੂ, ਇਹਨਾਂ ਕਿਸੇ ਨੇ ਵੀ ਤੇਰਾ ਅੰਤ ਨਹੀਂ ਉਪਾਇਆ। ਗੁਰੂ ਕਲਗੀ ਵਾਲੇ ਤਾਂ ਕਹਿੰਦੇ ਨੇ, ਨਾਰਦ ਸੇ ਚਤੁਰਾਨੰਦ ਸੇ ਰਮਨਾਰਕ ਸੇ ਸਮੂਹ ਮਿਲ ਗਾਇਓ, ਵੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਕਰੇ ਹਰ ਹਾਥ ਨਾ ਆਇਓ। ਕਹਿਣ ਲੱਗੇ ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਸਾਹਿਬ ਫਿਰ ਕਹਿਣ ਲੱਗੇ, ਇਹੋ ਅੰਤ ਨਾ ਜਾਣੈ ਕੋਈ ਗੱਲ ਮੁਕਾਈ। ਕਹਿਣ ਲੱਗੇ, ਜਿਤਨਾ ਮਰਜ਼ੀ ਕੋਈ ਯਤਨ ਕਰ ਲੈ, ਹੇ ਮੇਰੇ ਕਰਤੇ ਪੁਰਖ ਵਾਹਿਗੁਰੂ, ਤੇਰੇ ਅੰਤ ਨੂੰ ਕੋਈ ਜਾਣ ਨਹੀਂ ਸਕਦਾ। ਕਹਿਣ ਲੱਗੇ, ਬਹੁਤਾ ਸਹੀ ਹੈ ਬਹੁਤਾ ਹੋਏ, ਜਿੰਨਾ ਤੈਨੂੰ ਕੋਈ ਵੱਡਾ ਕਹਿੰਦਾ ਤੂੰ ਹੋਰ ਉਸ ਤੋਂ ਵੱਡਾ ਦਿਸਣੈ। ਕਹਿਣ ਤੋਂ ਮੁਰਾਦ, ਜੇ ਕੋਈ ਸਾਧਨਾ ਕਰਕੇ ਸਿਫਤ ਸਲਾਹ ਕਰਕੇ ਕਹਿ ਦੇ ਵੀ ਨਿਰੰਕਾਰ ਇੰਨਾ ਵੱਡਾ, ਉੱਥੇ ਆ ਕੇ ਕਹਿੰਦਾ ਨਹੀਂ, ਅਜੇ ਮੈਂ ਕੁਝ ਜਾਣਿਆ ਨਹੀਂ, ਰੱਬ ਇਸ ਤੋਂ ਵੀ ਅੱਗੇ। ਜੇ ਉੱਥੋਂ ਤੱਕ ਪਹੁੰਚਦਾ ਫਿਰ ਅੱਗੇ ਜਾ ਕੇ ਕਹਿੰਦਾ ਨਹੀਂ, ਮੇਰੇ ਨਿਰੰਕਾਰ ਤੂੰ ਇਸ ਤੋਂ ਵੀ ਅੱਗੇ ਵੇ, ਤੇਰੀ ਸਿਫਤ ਸਲਾਹ ਕਰਨ ਵਾਲੇ ਮੇਰੇ ਵਾਹਿਗੁਰੂ, ਤੂੰ ਅਸਗਾ ਸਮੁੰਦਰ ਦੀ ਤਰ੍ਹਾਂ ਜਿਉਂ ਜਿਉਂ ਟੁੱਬੀ ਮਾਰਦੇ ਨੇ ਹੋਰ ਡੂੰਘਾਈ ਵੀ ਜਾਂਦੇ ਨੇ, ਪਰ ਟੁੱਬੀ ਮਾਰਨ ਵਾਲਾ ਤੇਰਾ ਅੰਤ ਕੋਈ ਨਹੀਂ ਪਾ ਸਕਿਆ। ਸਾਹਿਬ ਨੇ ਇੱਥੋਂ ਤੱਕ ਪੌੜੀ ਵੀ ਦੱਸਿਆ ਵੀ ਉਹਦਾ ਅੰਤ ਨਹੀਂ। ਹੁਣ ਫਿਰ ਇੱਕ ਸਵਾਲ ਪੈਦਾ ਹੋਵੇਗਾ ਵੀ ਜੇ ਉਹਦਾ ਅੰਤ ਨਹੀਂ ਤੇ ਫਿਰ ਐਵੇਂ ਆਪਾਂ ਕਹਿੰਦੇ ਹਾਂ ਰੱਬ ਦੇ ਚਰਨਾਂ ਵੀ ਜੁੜੋ, ਫਿਰ ਕੀ ਤਰੀਕਾ ਉਹਦੇ ਤੱਕ ਪਹੁੰਚਣ ਦਾ? ਤੇ ਕੱਲ ਫਿਰ ਮੇਰਾ ਸਾਹਿਬ ਕਹੇਗਾ ਦੋ ਤਰੀਕੇ ਨੇ। ਇੱਕ, ਉਹ ਆਪ ਉੱਚਾ ਤੇ ਉੱਚੇ ਤੋਂ ਉੱਚਾ ਉਹਦਾ ਨਾਮ ਨਹੀਂ, ਉਹਦਾ ਨਾਮ ਹੀ। ਤੇ ਦੂਸਰੀ, ਉਹਦੀ ਦਾਤ, ਉਹਦੀ ਰਹਿਮਤ। ਇਸ ਸਬੰਧੀ ਵਿਚਾਰ ਆਪਾਂ ਪੌੜੀ ਦੀ ਅੱਗੇ ਕਰਾਂਗੇ। ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਹੈ ਹੀ ਐਸੀ, ਕਰੀਬ ਕਰੀਬ ਸ਼ੁਰੂ ਤੋਂ ਇਹ ਪ੍ਰਕਰਨ ਚੱਲਿਆ ਆ ਰਿਹਾ। ਕਿਤੇ ਕਿਸੇ ਪੌੜੀ ਵਿਚ ਵਾਹਿਗੁਰੂ ਤੇਰਾ ਅੰਤ ਨਹੀਂ, ਕਿਸੇ ਵੀ ਤੇਰੀ ਬਣਾਈ ਸ੍ਰਿਸ਼ਟੀ ਦਾ ਅੰਤ ਨਹੀਂ। ਕਹਿਣ ਤੋਂ ਮੁਰਾਦ, ਸਾਰੀ ਬਾਣੀ ਵਿਚ ਦਾਤੇ ਨੇ ਨਿਮਰਤਾ ਵਿਚ ਆ ਉਸ ਸਾਈਂ ਦੇ ਚਰਨਾਂ ਵਿਚ ਬੇਨਤੀ ਅਰਦਾਸ ਜੋਧ ਦੀ ਕੀਤੀ। ਇਹਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦਿਆ ਜੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਗਾਧ ਬੋਧ ਹੈ, ਆਪਾਂ ਜੀਵ ਅਲਪਗ ਹਾਂ। ਜਿਤਨੀ ਕੁ ਸੋਝ ਸਾਈਂ ਨੇ ਬਖਸ਼ੀ, ਓਨੀ ਕੁ ਆਪ ਨਰ ਸਾਂਝ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।